ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਤਉ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਭਾਵੈ ਤਿਉਂ ਰਾਖੋ ਸੁਆਮੀ ਮਾਰਗ ਗੁਰ ਹੈ ਪਠਾਇਆ ਤਉ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਭਾਵੈ ਤਿਉਂ ਰਾਖੋ ਸੁਆਮੀ ਮਾਰਗ ਗੁਰ ਹੈ ਪਠਾਇਆ ਰਹਾਉ ਮਹਾਦੁਤਰ ਮਾਇਆ ਜੈਸੇ ਪਵਨ ਚੁਲਾਇਆ ਸੁਨ ਸੁਨ ਹੀ ਡਰਾਇਆ ਕਰੋ ਧਰਮ ਰਾਇਆ ਗ੍ਰਹਿ ਅੰਧ ਕੁਪਾਇਆ ਪਾਵਕ ਸਗਰਾਇਆ ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆਂ ਦੇ ਵਾਲੀ ਗਰੀਬ ਨਵਾਜ ਪਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਣ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗਰੀਬ ਨਵਾਜ ਮਹਾਰਾਜ ਜੀ ਦੀ ਦਿਆਲਤਾ ਰਹਿਮਤ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਮੇਰੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਸੁਭਾਏ ਮਾਣ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਸਰਵਣ ਕਰ ਰਹੇ ਸੀ। ਹੁਣ ਜੋ ਇਸ ਪਾਵਨ ਅਸਥਾਨ ਦੀ ਮਰਿਆਦਾ ਹੈ ਕਿ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਕਿਰਪਾਲੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ 'ਤੇ ਕਿਰਪਾ ਕਰਦੇ ਹਨ, ਉਸ ਪਾਵਨ ਹੁਕਮਨਾਮੇ ਦੀ ਵਿਚਾਰ ਆਪ ਗੁਰਮੁਖ ਮਾਈ ਭਾਈ ਗੁਰਸਿੱਖ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਦੇ ਦੀਵਾਨ ਹਾਲ ਅੰਦਰ ਸੁਭਾਏ ਮਾਣ ਹੋ ਕਰਕੇ ਹਰ ਰੋਜ਼ ਸਰਵਣ ਕਰਦੇ ਹੋ। ਅੱਜ ਦੇ ਦਿਹਾੜੇ ਗਰੀਬ ਨਵਾਜ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾਲਤਾ ਕੀਤੀ ਹੈ ਕਿ ਗੁਰੂ ਕਿਆ ਸਿੱਖਾ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਨਾ ਉਹਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰਿਆ ਕਰ ਕਿ ਤੇਰੇ 'ਤੇ ਉਹਦੀ ਰਹਿਮਤ ਹੋਵੇ, ਤੇਰਾ ਭਰੋਸਾ ਪੱਕਾ ਹੋ ਜਾਵੇ, ਕਿਉਂਕਿ ਭਰੋਸੇ ਤੋਂ ਬਿਨਾਂ ਜਿਤਨੇ ਮਰਜ਼ੀ ਵੀ ਮਨੁੱਖ ਯਤਨ ਕਰ ਲਵੇ ਪਾਰ ਉਤਾਰਾ ਨਹੀਂ ਹੋ ਸਕਦਾ। ਜਿਹੜਾ ਭਰੋਸਾਹੀਨ ਮਨੁੱਖ ਹੈ ਉਹ ਗਿਆਨ ਭਾਵੇਂ ਜਿਤਨਾ ਮਰਜ਼ੀ ਵੀ ਚੁੱਕੀ ਫਿਰਦਾ ਹੋਵੇ, ਜੇ ਭਰੋਸਾ ਨਹੀਂ ਤਾਂ ਭਰੋਸੇ ਤੋਂ ਬਿਨਾਂ ਬੇੜੀ ਬੰਨੇ ਨਹੀਂ ਲੱਗ ਸਕਦੀ। ਇਸ ਕਰਕੇ ਅੱਜ ਦੇ ਦਿਹਾੜੇ ਗਰੀਬ ਨਿਵਾਜ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਿਸ ਤਰੀਕੇ ਨਾਲ ਕਰਨੀ ਹੈ, ਜਾਂ ਇਵੇਂ ਕਹਿ ਲਈਏ ਕਿ ਉਸ ਪਰਮੇਸ਼ਰ ਨਾਲ ਆਪਣੀ ਟੁੱਟੀ ਕਿਸ ਤਰੀਕੇ ਨਾਲ ਗੰਢਣੀ ਹੈ, ਉਹ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਜੋ ਗੁਰਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਬਖਸ਼ਿਸ਼ ਕੀਤੀ ਹੈ, ਜਿਸ ਦਰ ਦਾ ਨਾਮ ਲੈਣੇ 'ਤੇ ਹੀ ਸਾਡੀਆਂ ਮਨ ਚਿੱਤ ਬਿਰਤੀਆਂ ਸੁਤੇ ਇਕਾਗਰ ਹੋ ਜਾਂਦੀਆਂ ਹਨ। ਕਿਉਂਕਿ ਸੰਸਾਰ ਦਾ ਕੋਈ ਦਰ ਨਹੀਂ ਜਿਸ ਦਰ ਬਾਬਤ ਇਹ ਕਿਹਾ ਜਾਵੇ ਕਿ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਕਿ ਭਾਵੇਂ ਸੰਸਾਰ ਦੇ ਜਿਤਨੇ ਮਰਜ਼ੀ ਵੀ ਅਸਥਾਨ ਵੇਖ ਲਈਏ ਪਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਰਗਾ ਦੂਸਰਾ ਦਰ ਕੋਈ ਨਹੀਂ। ਜਿਸ ਦਰ ਦੇ ਉੱਤੇ ਆਣ ਕਰਕੇ ਵੱਡੇ ਵੱਡੇ ਦੁਨੀਆਂ ਦੇ ਬਾਦਸ਼ਾਹ ਵੀ ਸਿਰ ਚੁਕਾ ਕਰਕੇ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰਦੇ ਹਨ, ਇਹ ਐਸਾ ਦਰ ਹੈ ਜਿਸ ਦਰ ਦੇ ਉੱਤੋਂ ਇਹ ਭਾਈ ਬਾਦਸ਼ਾਹ ਅਤੇ ਭਿਖਾਰੀ ਮੰਗਣ ਵਾਸਤੇ ਆਉਂਦੇ ਨੇ। ਸਾਰਿਆਂ ਦੀ ਇੱਕੋ ਕੈਟਾਗਰੀ ਹੈ, ਕੋਈ ਵੱਖੋ ਵੱਖਰੀ ਨਹੀਂ, ਇੱਥੇ ਕੋਈ ਵੀ ਦੇਣ ਨਹੀਂ ਆਉਂਦਾ, ਹਰੇਕ ਲੈਣ ਆਉਂਦਾ ਹੈ। ਜੋ ਐਸਾ ਦਰ ਹੈ ਉਸ ਦਰ ਤੋਂ ਜੋ ਗਰੀਬ ਨਿਵਾਜ ਸਾਡੇ 'ਤੇ ਬਖਸ਼ਿਸ਼ ਕਰ ਰਹੇ ਹਨ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ। ਪ੍ਰੇਮ ਸਤਿਕਾਰ ਸਾਹਿਤ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਤਉ ਮੈਂ ਆਇਆ ਸਰਨੀ ਆਇਆ।
ਸੂਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਦੀਨ ਦੁਨੀਆਂ ਦੇ ਵਾਲੀ ਗਰੀਬ ਨਿਵਾਜ ਉਹ ਸਾਡੇ 'ਤੇ ਬਖਸ਼ਿਸ਼ ਕਰਦੇ ਹਨ। ਤਉ ਮੈਂ ਆਇਆ ਸ਼ਰਨੀ ਆਇਆ, ਇਹ ਦੇ ਮਹਾਂਪੁਰਖਾਂ ਨੇ ਅਨਵੇਂ ਕਰਕੇ ਅਰਥ ਕੀਤੇ ਨੇ ਕਿ ਭਰੋਸੇ ਆਇਆ ਕਿਰਪਾ ਆਇਆ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ, ਜਿਹੜੀਆਂ ਪਹਿਲੀਆਂ ਪੰਗਤੀਆਂ ਨੇ ਅਗਲੀਆਂ ਉਹਨਾਂ ਤੋਂ ਅਰਥਾਂ ਦੀ ਆਰੰਭਤਾ ਕੀਤੀ ਹੈ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਜੋ ਅਰਥ ਜਥੇ ਸੰਗਤ ਸਿੰਘਾਂ ਨੂੰ ਪੜ੍ਹਾਏ। ਮਹਾਂਪੁਰਖ ਕਹਿੰਦੇ ਨੇ ਇਵੇਂ ਕਰਨਾ ਕਿ ਭਾਈ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਨਾ ਤਾਂ ਜਾ ਕਰਕੇ ਮਨੁੱਖ ਸ਼ਰਨ ਵਿੱਚ ਆਉਂਦਾ ਹੈ। ਜਦੋਂ ਸ਼ਰਨ ਵਿੱਚ ਆਉਂਦਾ ਹੈ ਤਦੋਂ ਭਰੋਸਾ ਬੱਝਦਾ ਹੈ। ਜਿੰਨਾ ਚਿਰ ਕਿਰਪਾ ਨਹੀਂ ਓਨਾ ਚਿਰ ਸੰਗਤ ਨਹੀਂ, ਜਿੰਨਾ ਚਿਰ ਸੰਗਤ ਨਹੀਂ ਉਤਨਾ ਸਮਾਂ ਭਰੋਸਾ ਨਹੀਂ ਬੱਝ ਸਕਦਾ। ਅਤੇ ਜਿਨ੍ਹਾਂ ਦਾ ਭਰੋਸਾ ਬੱਝਾ ਹੈ, ਜਿਨ੍ਹਾਂ ਦਾ ਗੁਰੂ ਨੇ ਆਪ ਬਣਾ ਦਿੱਤਾ, ਉਹਨਾਂ ਦੀ ਮਹਿਮਾ ਕਹਿਣ ਕਥਨ ਤੋਂ ਬਾਹਰੀ ਹੋ ਜਾਂਦੀ ਹੈ। ਮੈਨੂੰ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਦੇ ਬਚਨ ਚੇਤੇ ਆਏ। ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਜਿਹੜੀ ਪੁਸਤਕ ਹੈ ਸੇ ਕਨੇਹਿਆ, ਉਹਦੇ ਵਿੱਚ ਬਚਨ ਆਉਂਦੇ ਹਨ ਕਿ ਜਦੋਂ ਮਹਾਂਪੁਰਖਾਂ ਨੇ ਰਾਮਪੁਰ ਖੇੜੇ ਆਣ ਕਰਕੇ ਖੇਤੀ ਆਰੰਭ ਕੀਤੀ ਅਤੇ ਖੇਤੀ ਕਰਦਿਆਂ ਕਰਦਿਆਂ ਨਾਲ ਨਾਮ ਬਾਣੀ ਅਭਿਆਸ ਸਿਮਰਨ ਕਰਿਆ ਕਰਨਾ। ਇੱਕ ਦਿਨ ਮਨ ਵਿੱਚ ਵਿਚਾਰ ਆਏ ਕਿ ਇਹ ਤਾਂ ਪਤਾ ਕਰੀਏ ਕਿ ਅਸੀਂ ਕਿੱਥੋਂ ਆਏ ਹਾਂ, ਅਜੇ ਅੰਮ੍ਰਿਤ ਨਹੀਂ ਛਕਿਆ, ਬਾਣੀ ਪੜ੍ਹਦੇ ਹਨ, ਆਪਣੀ ਕਿਰਤ ਕਰਦੇ ਹਨ। ਇਸ ਨਗਰ ਵਿੱਚ ਇੱਕ ਸਾਧੂ ਰਹਿੰਦਾ ਹੈ ਉਦਾਸੀ, ਉਹਨੂੰ ਪਰਮੇਸ਼ੁਰ ਦਾ ਪਿਆਰਾ ਜਾਣ ਕਰਕੇ ਅਤੇ ਹਰ ਰੋਜ਼ ਉਹਦੇ ਵਾਸਤੇ ਪ੍ਰਸ਼ਾਦਾ ਲੈ ਕਰਕੇ ਮਹਾਂਪੁਰਖ ਜਾਇਆ ਕਰਦੇ। ਚਿੱਤ 'ਚ ਵਿਚਾਰ ਆਈ ਕਿ ਪਤਾ ਕਰੀਏ ਕਿ ਹਰਨਾਮ ਸਿੰਘ ਹੈ ਕੌਣ ਅਤੇ ਇਹ ਕਿੱਥੋਂ ਆਇਆ ਹੈ। ਇਹ ਵਿਚਾਰ ਕਰਕੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖ, ਜਦੋਂ ਉਹ ਉਦਾਸੀ ਸੰਤ ਦਾ ਪ੍ਰਸ਼ਾਦਾ ਲੈ ਕਰਕੇ ਗਏ, ਮਹਾਂਪੁਰਖ ਕਹਿੰਦੇ ਸਾਡੇ ਚਿੱਤ ਵਿੱਚ ਇਵੇਂ ਸੀ ਕਿ ਪਰਮੇਸ਼ੁਰ ਦਾ ਪਿਆਰਾ ਹੈ, ਇਹਨੂੰ ਕਿਸੇ ਤਰੀਕੇ ਦਾ ਕੋਈ ਲਾਲਚ ਨਹੀਂ, ਇਹਨੂੰ ਕਿਸੇ ਤਰੀਕੇ ਦਾ ਸੰਸਾਰ ਦਾ ਮੋਹ ਕੋਈ ਨਹੀਂ ਹੈ। ਜਦੋਂ ਉਹਦੇ ਪਾਸ ਗਏ, ਪ੍ਰਸ਼ਾਦਾ ਛਕਾਇਆ ਇਸ ਮਹਾਤਮਾ ਨੂੰ ਅਤੇ ਬੇਨਤੀ ਕੀਤੀ, ਮਹਾਂਪੁਰਖੋ ਇੱਕ ਚਿੱਤ ਵਿੱਚ ਇੱਛਾ ਹੈ, ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ, ਮੈਂ ਕੌਣ ਹਾਂ। ਇਹ ਉਦਾਸੀ ਸਾਧੂ ਕਹਿਣ ਲੱਗਾ, ਕਹਿੰਦਾ ਐਵੇਂ ਬਾਤ ਨਹੀਂ ਬਣੇਗੀ ਹਰਨਾਮ ਸਿਆਂ, ਸਰੀਰ 'ਤੇ ਭਭੂਤੀ ਮਲ, ਮੈਨੂੰ ਆਪਣਾ ਗੁਰੂ ਕਰ ਅਤੇ ਮੇਰਾ ਚੇਲਾ ਬਣ, ਤੈਨੂੰ ਮੈਂ ਤਾਂ ਦੱਸਾਂਗਾ। ਇਹ ਅਣਮਤੀਏ ਸਾਧਾਂ ਦਾ ਇਹ ਮਤ ਹੈ, ਗੁਰਸਿੱਖਾਂ ਦਾ ਮਤ ਇਹ ਨਹੀਂ, ਇਹ ਸਾਧੂਆਂ ਦਾ ਮਤ ਹੈ ਆਮ ਤੌਰ 'ਤੇ ਕਿ ਵੱਧ ਤੋਂ ਵੱਧ ਆਪਣੇ ਚੇਲੇ ਕਰਨੇ, ਇਹ ਦੱਸਣਾ ਕਿ ਸੰਸਾਰ ਵਿੱਚ ਮੇਰੇ ਇੰਨੇ ਚੇਲੇ ਹਨ। ਮੈਂ ਨਾਲ ਬੇਨਤੀ ਕੀਤੀ ਕਿ ਇਹ ਗੁਰਸਿੱਖਾਂ ਦਾ ਮਤ ਨਹੀਂ। ਬਚਨ ਚੇਤੇ ਆਇਆ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ। ਮਹਾਂਪੁਰਖਾਂ ਨੂੰ ਕਿਸੇ ਨੇ ਸੰਗਤ ਵਿੱਚੋਂ ਚਿੱਠੀ ਪਾਈ, ਉਹ ਚਿੱਠੀ ਮਹਾਂਪੁਰਖਾਂ ਨੇ ਉਹ ਚਿੱਠੀ ਦੀ ਬਾਤ ਸੰਗਤ ਵਿੱਚ ਹੀ ਦੱਸੀ, ਕਹਿਣ ਲੱਗੇ ਕਿ ਮੈਨੂੰ ਕਿਸੇ ਨੇ ਚਿੱਠੀ ਪਾਈ ਹੈ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਕਹਿੰਦੇ ਵੀ ਲਿਖਿਆ ਹੈ ਕਿ ਤੇਰੇ ਚੇਲੇ ਬੜੇ ਗਰਮ ਨੇ, ਅਤੇ ਮਹਾਂਪੁਰਖਾਂ ਨੇ ਜਿਹੜੇ ਬਚਨ ਕੀਤੇ। ਮਹਾਂਪੁਰਖ ਕਹਿਣ ਲੱਗੇ, ਖਾਲਸਾ ਜੀ ਇਹ ਚੇਲੇ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ। ਸਾਨੂੰ ਨਾ ਵੱਡੇ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਆਪਣਾ ਚੇਲਾ ਬਣਾਇਆ, ਨਾ ਅਸੀਂ ਗਾਂ ਕਿਸੇ ਨੂੰ ਬਣਾਉਂਦੇ ਹਾਂ, ਚੇਲੇ ਨੇ ਗੁਰੂ ਕੇ, ਇਹ ਲਾਲ ਨੇ ਗੁਰੂ ਕੇ, ਅਤੇ ਉਸ ਗੁਰੂ ਦੇ ਚੇਲੇ ਨੇ ਜਿਹੜਾ ਗੁਰੂ ਵੀ ਹੈ ਅਤੇ ਚੇਲਾ ਵੀ ਹੈ। ਇੱਥੇ ਸਾਰੇ ਗੁਰੂ ਸਰੂਪ ਹਨ, ਇਹਨਾਂ ਵਿੱਚੋਂ ਕਲਗੀਧਰ ਪ੍ਰੀਤਮ ਦਾ ਦੀਦਾਰ ਹੁੰਦਾ ਹੈ, ਇੱਥੇ ਚੇਲੇ ਅਤੇ ਗੁਰੂ ਵਾਲੀ ਬਾਤ ਕੋਈ ਨਹੀਂ। ਰਹੋ ਵਿਚਾਰ, ਇਹ ਅਣਮਤੀਆ ਸਾਧ, ਇਹ ਸਰੀਰ 'ਤੇ ਭਭੂਤੀ ਮਲਣ ਵਾਲਾ ਸਾਧ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਕਹਿੰਦਾ ਕਿ ਜੇ ਇਹ ਜਾਣਨਾ ਚਾਹੁੰਦੇ ਹੋ ਕਿ ਕੌਣ ਹੋ, ਕਿੱਥੋਂ ਆਏ ਹੋ, ਤਾਂ ਫਿਰ ਬਾਤ ਐਵੇਂ ਨਹੀਂ ਬਣੇਗੀ, ਮੇਰੇ ਚੇਲੇ ਬਣ ਜਾਵੋ। ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਦੇ ਚਿੱਤ ਵਿੱਚ ਉਦਾਸੀ ਆਈ, ਮਨ 'ਚ ਵਿਚਾਰ ਕੀਤੀ, ਅਸੀਂ ਸੋਚਦੇ ਸਾਂ ਕਿ ਇਹਨੂੰ ਤਮਾਂ ਕੋਈ ਨਹੀਂ, ਪਰ ਇਹ ਤਾਂ ਤਮਾਂ ਦਾ ਮਾਰਿਆ ਹੋਇਆ ਹੈ, ਇਹਨੂੰ ਚੇਲੇ ਬਣਾਉਣ ਦੀ ਇੱਛਾ ਹੈ। ਪਰ ਸਾਧਾ, ਜੇ ਤੇਰਾ ਚੇਲਾ ਬਣਨਾ ਤਾਂ ਫਿਰ ਗੁਰੂ ਕੇ ਕਿਉਂ ਨਾ ਬਣੀਏ। ਗੁਰੂ ਨੇ ਕਿਰਪਾ ਕੀਤੀ, ਗੁਰਦੇਵ ਹਿਰਦੇ ਵਿੱਚ ਵਸੇ ਅਤੇ ਕਹਿੰਦੇ ਪਿੰਡ ਦੇ ਨਗਰ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਜਾ ਕਰਕੇ ਹਾੜਾ ਕੀਤਾ, ਗੁਰਦੇਵ ਜੇ ਸਿੱਖੀ ਬਖਸ਼ਣੀ ਹੋ, ਜੇ ਚਾਹੁੰਦੇ ਹੋ ਆਪ ਜੀ ਦੇ ਦਰ ਦੀ ਸੇਵਾ ਕਰੀਏ, ਪਰ ਪਾਤਸ਼ਾਹ ਸਰੀਰ 'ਤੇ ਭਭੂਤੀ ਮਲਣ ਦੀ ਜ਼ਰੂਰਤ ਕਿਉਂ, ਇੱਛਾ ਤਾਂ ਕੇਵਲ ਇੰਨੀ ਸੀ, ਮੈਂ ਤਾਂ ਇੰਨਾ ਜਾਣਨਾ ਚਾਹੁੰਦਾ ਸਾਂ ਆਪ ਜੀ ਦਾ ਦਾਸ ਬਣ ਕੇ ਕਿ ਮੈਂ ਹਾਂ ਕੌਣ, ਅਤੇ ਇਹਨੂੰ ਆਪਾਂ ਆਕਾਸ਼ਬਾਣੀ ਕਹਿ ਲਈਏ ਜਾਂ ਭਵਿੱਖਬਾਣੀ ਜਾਂ ਕੁਝ ਕਹਿ ਲਈਏ, ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰੋਂ ਆਵਾਜ਼ ਆਈ, ਸਾਡੀ ਭਾਵਨਾ ਬਣੇ ਕਿ ਗੁਰੂ ਅਸੀਂ ਕੇਵਲ ਅਤੇ ਕੇਵਲ ਇਹ ਨਾ ਸੋਚੀਏ ਕਿ ਅਸੀਂ ਮੱਥਾ ਟੇਕਣਾ, ਇਹ ਰੀਤ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ। ਇਹ ਸਤਿਗੁਰੂ ਸਾਹਿਬ ਜੀ ਸਦ ਸੁਣਦਾ, ਸਦ ਵੇਖਦਾ, ਇਹ ਕੇਵਲ ਕਹਿਣ ਦੇ ਬਚਨ ਨਹੀਂ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਇਹ ਕਹਿਣ ਮਾਤਰ ਬਚਨ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਗੁਰੂ ਹਨ, ਇਹ ਕੇਵਲ ਕਹਿਣ ਮਾਤਰ ਬਚਨ ਨਹੀਂ ਕਿ ਜਾਹਰਾ ਜਹੂਰ ਹਾਜ਼ਰਾ ਹਜ਼ੂਰ, ਇਹ ਜਾਹਰ ਜਹੂਰ ਹਨ, ਹਾਜ਼ਰ ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਸੇ ਕਨਿਹਾ ਦੇ ਵਿੱਚ ਲਿਖਦੇ ਨੇ, ਕਹਿੰਦੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ, ਗੁਰਦੇਵ ਜੇ ਭਭੂਤੀ ਮਿਲਾਉਣੀ ਸੀ ਤਾਂ ਫਿਰ ਆਪਣੇ ਚਰਨਾਂ ਦੀ ਪ੍ਰੀਤ ਕਿਉਂ ਬਖਸ਼ੀ? ਅਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 'ਚੋਂ ਆਵਾਜ਼ਾਂ ਆਇਆ, ਹਰਨਾਮ ਸਿਆ ਸ੍ਰੀ ਅਨੰਦਪੁਰ ਸਾਹਿਬ ਜਾ ਕਰਕੇ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਪਾਣ ਕਰ, ਇਹ ਤਾਂ ਬਾਤ ਹੀ ਛੋਟੀ ਜਿਹੀ ਹੈ ਕਿ ਤੂੰ ਕਿੱਥੋਂ ਆਇਆ ਹੈ, ਤੂੰ ਕਿੱਥੇ ਜਾਣਾ ਏ, ਕਿੱਥੇ ਰਹਿਣਾ ਏ, ਸਭ ਕੁਝ ਤੈਨੂੰ ਗੁਰੂ ਘਰ 'ਚੋਂ ਪ੍ਰਾਪਤ ਹੋ ਜਾਵੇਗਾ। ਪਰ ਕਦੋਂ? ਜਦੋਂ ਗੁਰੂ 'ਤੇ ਭਰੋਸਾ ਬਣ ਜਾਵੇ, ਜਦੋਂ ਗੁਰੂ ਦੇ ਭਰੋਸੇ ਦੇ ਉੱਤੇ ਜਦੋਂ ਇਹ ਪਤਾ ਲੱਗ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ੂਰੀ 'ਚੋਂ ਸਭੇ ਕੁਝ ਪ੍ਰਾਪਤ ਹੁੰਦਾ ਹੈ, ਕੋਈ ਵਸਤੂ ਨਹੀਂ, ਕੇਵਲ ਸੰਸਾਰਿਕ ਪਦਾਰਥ ਨਹੀਂ, ਇਹ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਹਨ। ਗੁਰਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਸਾਰੀਆਂ ਦਾਤਾਂ ਦੇਣ ਵਾਲੇ ਹਨ, ਮਹਾਂਪੁਰਖਾਂ 'ਤੇ ਐਸੀ ਬਖਸ਼ਿਸ਼ ਹੋਈ। ਪਰ ਕਦੋਂ? ਜਦੋਂ ਭਾਈ ਭਰੋਸੇ ਕਰਕੇ ਸਤਿਗੁਰੂ ਸਾਹਿਬ ਜੀ ਦੇ ਉੱਤੇ ਨਿਸ਼ਚਾ ਕਰਕੇ ਅਰਦਾਸ ਬੇਨਤੀ ਜੋਦੜੀ ਕੀਤੀ, ਅਤੇ ਹੁਣ ਮਨ 'ਚ ਇਹ ਵਿਚਾਰ ਬਣ ਜਾਵੇਗੀ ਕਿ ਜੇ ਭਾਈ ਕੋਈ ਬਹੁਤੀਆਂ ਬਾਤਾਂ ਜਾਣਦਾ ਹੋਵੇ, ਜੇ ਕੋਈ ਗੱਲਾਂ ਜਾਣਦਾ ਹੋਵੇ, ਕੋਈ ਵਿਦਵਾਨ ਹੋਵੇ, ਕੋਈ ਗਿਆਨੀ ਹੋਵੇ, ਕਿਉਂਕਿ ਸਾਡਾ ਸੁਭਾਅ ਹੈ ਆਮ ਤੌਰ 'ਤੇ ਆਪਾਂ ਇਹ ਸੋਚਦੇ ਹਾਂ ਕਿ ਜੇ ਮੈਂ ਪੜ੍ਹਿਆ ਲਿਖਿਆ ਨਹੀਂ ਤਾਂ ਪਤਾ ਨਹੀਂ ਖਬਰੇ ਮੇਰੀ ਬਾਤ ਬਣੇ ਜਾਂ ਨਾ ਬਣੇ। ਗੁਰੂ ਕੇ ਸਿੱਖੋ, ਅੱਜ ਦਾ ਹੁਕਮਨਾਮਾ ਇਹ ਦੱਸਦਾ ਏ ਜਿਹੜਾ ਗੁਰੂ ਕੀ ਸ਼ਰਨ ਵਿੱਚ ਹੈ ਅਤੇ ਗੁਰੂ 'ਤੇ ਭਰੋਸਾ ਰੱਖਦਾ ਏ, ਉਹਦੀ ਕੁਆਲੀਫਿਕੇਸ਼ਨ, ਉਹਦੀ ਪੜ੍ਹਾਈ ਦਾ, ਉਹਦੀ ਜ਼ਿਮੀਂਦਾਰੀ ਦਾ, ਉਹਦੀ ਬਾਹਰੀ ਜਾਇਦਾਦ ਦਾ ਗੁਰੂ ਦੇ ਨਾਲ ਕੋਈ ਸੰਬੰਧ ਨਹੀਂ। ਅਤੇ ਜੇ ਮਨ 'ਚ ਸ਼ੰਕਾ ਪੈ ਜਾਵੇ ਤਾਂ ਫਿਰ ਵਿਚਾਰ ਕਰਕੇ ਵੇਖ ਲਓ ਕਿ ਭਗਤ ਕਬੀਰ ਜੀ, ਉਹਨਾਂ ਨੇ ਭਾਈ ਕਿਹੜੇ ਕਾਲਜ ਤੋਂ ਡਿਗਰੀ ਲਈ ਸੀ, ਉਹ ਕਿਹੜੇ ਕਾਲਜ ਦੇ ਪ੍ਰੋਫੈਸਰ ਸਨ? ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਕਿਹੜੇ ਭਾਈ ਕਿੱਥੇ ਜਾ ਕਰਕੇ ਪੜ੍ਹੇ ਸਨ? ਕੁਝ ਕੁ ਭਗਤ ਰਾਮਾਨੰਦ ਜੀ ਆਦਿਕ ਜਿਹੜੇ ਗੁਰਮੁਖ ਨੇ ਉਹ ਬ੍ਰਾਹਮਣ ਜਾਤੀ 'ਚੋਂ ਸਨ, ਉਹ ਪੜ੍ਹੇ ਹੋਣਗੇ, ਦੂਸਰਿਆਂ ਨੂੰ ਤਾਂ ਉਸ ਸਮੇਂ ਵਿਦਿਆ ਪੜ੍ਹਨ ਦਾ ਵੀ ਅਧਿਕਾਰ ਨਹੀਂ ਸੀ, ਵਿਦਿਆ ਪੜ੍ਹਨੀ ਤਾਂ ਦੂਰ, ਜੇ ਕੋਈ ਕੰਨਾਂ ਨਾਲ ਸੁਣ ਲੈਂਦਾ ਤਾਂ ਸਿੱਕਾ ਢਾਲ ਕਰਕੇ ਕੰਨਾਂ 'ਚ ਪਾਇਆ ਜਾਂਦਾ ਸੀ, ਵਿਦਿਆ ਪੜ੍ਹਨ ਵਾਲੇ ਦੀ ਜ਼ਬਾਨ ਕੱਟ ਦਿੱਤੀ ਜਾਂਦੀ ਸੀ। ਅਜਿਹਾ ਭੈੜਾ ਕਾਨੂੰਨ ਜਿਸ ਸਮੇਂ ਸੀ ਉਦੋਂ ਪਰਮੇਸ਼ੁਰ ਦੀ ਭਗਤੀ ਵਾਲੇ ਪੈਦਾ ਹੋਣੇ, ਇਹਦਾ ਭਾਵ ਹੈ ਕਿ ਜਿਨ੍ਹਾਂ 'ਤੇ ਉਹਨੇ ਕਿਰਪਾ ਕੀਤੀ, ਉਹ ਕਿਰਪਾ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਲੱਗੇ, ਉਹਨਾਂ ਨੂੰ ਭਰੋਸਾ ਆ ਗਿਆ, ਅਥਵਾ ਤਉ ਮੈਂ ਆਇਆ ਸ਼ਰਨੀ ਆਇਆ। ਉਹ ਜਿਹੜੇ ਪਰਮੇਸ਼ੁਰ ਦੇ ਪਿਆਰੇ ਹਨ ਉਦੋਂ ਆਪਣੇ ਆਪ ਨੂੰ ਸੰਸਾਰ 'ਤੇ ਆਇਆ ਗਿਣਦੇ ਨੇ ਜਦੋਂ ਉਹਦੀ ਸ਼ਰਨ ਵਿੱਚ ਆ ਜਾਂਦੇ ਨੇ। ਹੈਣ ਤਾਂ ਸਾਰੇ ਹਾਂ, ਅਤੇ ਆਪਾਂ ਸਾਰੇ ਸੰਸਾਰ 'ਤੇ ਆਪਣੇ ਆਪ ਨੂੰ ਆਇਆ ਗਿਣਦੇ ਹਾਂ ਕਿ ਅਸੀਂ ਆਏ ਹਾਂ, ਪਰ ਆਏ ਉਹ ਨੇ ਜਿਹੜੇ ਸ਼ਰਨ ਵਿੱਚ ਨੇ, ਜਿਹੜੇ ਸ਼ਰਨ ਤੋਂ ਬਾਹਰ ਨੇ, ਉਹ ਜੈਸੇ ਆਏ ਤੈਸੇ ਨਾ ਆਏ, ਉਹਨਾਂ ਨੂੰ ਆਇਆ ਹੋਇਆ ਨਾ ਗਿਣੀਏ ਜੀ। ਉਹ ਪਰਮੇਸ਼ੁਰ ਦੇ ਪਿਆਰੇ ਕਹਿੰਦੇ ਭਾਈ ਉਹ ਹੈ ਆਇਆ ਹੋਇਆ, ਅਥਵਾ ਗੁਰੂ ਸਾਹਿਬ ਸਾਡੇ 'ਤੇ ਦਿਆਲਤਾ ਕਰ ਰਹੇ ਨੇ, ਸਿੱਖਾ ਜੇ ਤੂੰ ਸ਼ਰਨ ਵਿੱਚ ਹੈ, ਜਿਵੇਂ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਆਏ ਨੇ, ਜੇ ਸ਼ਰਨ ਵਿੱਚ ਹੈ ਤਾਂ ਆਇਆ ਹੋਇਆ ਗਿਣਿਆ ਜਾਵੇਗਾ ਕਿ ਤੂੰ ਸੰਸਾਰ 'ਤੇ ਆਇਆ ਸਾਂ। जे नहीं जे शर्म तो बारा हैं फिर सजना जैसा आया वैसा ना आया। इस करके ओ आए हन अथवा जिन्ना ते कृपा होई उन्हां नूं शरण प्राप्त होई है जी।
परोसे आया कृपा आया
ओ भाई भरोसे सहत आए हन भरोसे सहत उन्हां दा भरोसा किन्ना होवेगा किन्ना अकीदा होवेगा। बाबा बिधी चंद जी साहिब लाहौर दा नवाब गुरु घर दे घोड़े डक लैंदा गुरु घर दे घोड़े जिन्हां दा नाम दिलबाग ते गुलबाग आपां इतिहास च पढ़दे हां। भरोसा कैसा होवे आपां कहिंदे आ सानूं गुरु ते भरोसा है पर है नहीं। गली बाती ते बड़ा सुभा ऐसा बनिया है कि गली असी चंगियां आचारी बुरियाह मनो कसुद्धा कालियां बाहर चिटवी आह। गली बाती ते चंगे गली बाती ते आकाश नूं टाकियां लाउने आकाश नूं पर आचार वो नहीं है। भरोसा की है गुरु घर दे घोड़े लाहौर दा नवाब बनदा है बाबा बिधी चंद जी की लगती है ड्यूटी बाबा बिधी चंद जी की जिस लाहौर बाबत यह कहा तो सुनिया जाता कि लाहौर की सभा बड़ी सियानी है तो बाबा बिधी चंद जी साहिब एक घोड़ा काई बन करके सम्मण बुरज तो छाल मरवा करके ते लै करके गुरु के हजूर भाई रूपे नगर में पहुँचते हैं। हुण ये दोवें घोड़े दिलबाग ते गुलबाग इकट्ठे पले हन। हुण जिहड़ा घोड़ा गुरु साहब जी दे पास पहुंचिया ये खांदा पींदा कुछ नहीं। भाई जेठा जी की ड्यूटी है इहदी सेवा ते इहनूं पठा दाणा पाउण ते इहने गुरदेव जी दे पास बेनती की भाई जेठा जी ने कि सतगुरु साहब घोड़ा खांदा कुछ नहीं इहदियां अखां चों जल चलदा है। गुरदेव सतगुरु घोड़े दे पास गए जा करके कहन लगे भाई जेठा जी ये अपने साथी दा विराग करदा है जिहदे नाल रहा है ये उहदे मोह दे विच बझा होया कुछ शक नहीं रहा। ते बाबा बिधी चंद जी नूं फिर सद्या गया। हुण विचार करके वेखीए बात भरोसे दी है। बाबा बिधी चंद जी नूं सद्या ते आख्या भाई बिधी चंद जी आप बहुत सियाणे हो सूझवान हो पर गुरु क्या सिखा बात ऐसी है ये घोड़ा करदा है अपने साथी दा मोह जां एवें कर इहनूं भी उत्थे छड्डिया ते जां उत्थों वाला इत्थे लै आ ये दोवें वख रह नहीं सकदे। ते बाबा बिधी चंद साहिब जी हाथ जोड़ के कहन लगे गुरदेव आप जी नूं भावे ते ओह वाला ते इत्थे आ जावेगा पर ये उत्थे नहीं जावेगा। हुण ते भाई बिधी चंद जी लै के कौन आवेगा ते बेनती करके बाबा बिधी चंद जी गुरु के चरणा ते सीस झुका के कहन लगे गुरदेव आप जी दा दास हाजिर है पर आप कृपा रखिया जे कृपा तुहाडी तो बिना कुछ नहीं हो सकता। हुण विचार करके वेखिए एकदम तैयारी कर लैणी ये बात होर है पर भरोसे नाल तैयारी करनी ये बात होर है। आपां संसारी हाँ जिहड़ी गली दे विच अपने कोल कोई भुल होई होवे आपां उधर जांदे नहीं कि सानू पछाण लैणा इन्हां ने। ये गुरु का भरोसा है ना बाबा बिधी चंद साहिब जी का गुरदेव आप कृपा रखिया जे घोड़ा दूसरा भी इत्थे ही आवेगा पर तुहाडी कृपा सदका। ये ते किते इतिहास च नहीं सुनोगे कि बाबा बिधी चंद जी ने अपना भेस बटाउण वास्ते किते केसां दी बेअदबी कीती होवे ना ना ये आउंदा है कि मशहरे कुंडे कर ले ने जिवें राजस्थानी लोग अपना दाड़ा ताणू करके दो हिस्सों च करके पग च देंदे ने इवें दे लिया ते एक चोला नीवा दूसरा उत्तों उच्चा तीसरा उत्तों उच्चा नजूमियां वाला भेस बना करके ते उत्थे चले गए ने। भेस बना के गए जा करके ਇਹਨੂੰ ਇਹਦੇ ਘਰ ਦੀਆਂ ਹੁੰਦੀਆਂ ਗੱਲਾਂ ਬਾਤਾਂ ਦੱਸੀਆਂ ਉਹਨੇ ਪਛਾਣਿਆ, ਕਿਉਂਕਿ ਹੁਣ ਇੱਥੇ ਵਿਚਾਰ ਚੱਲਦੀ, ਬੜੇ ਬੜੇ ਨਜੂਮੀ ਸੱਦੇ ਨੇ, ਹੁਣ ਉਹ ਨਜੂਮੀ ਅੰਦਾਜ਼ਾ ਲਾਉਂਦੇ ਨੇ ਕਿ ਇਹ ਘੋੜੇ ਦੇ ਪੌੜ ਦਿਸਦੇ ਨਹੀਂ, ਸੂਈਏ ਸੂਹ ਕੱਢਣ ਵਾਲੇ ਹੁਣ ਸਰਕਾਰ ਕੋਲ ਤੰਤਰ ਥੋੜ੍ਹੇ ਨੇ, ਹੁਣ ਕੋਈ ਆਖੇ ਭਾਈ ਐਵੇਂ ਕੋਈ ਕੰਮ ਕਰਦੇ ਅਤੇ ਕਹਿੰਦੇ ਭਾਈ ਐਵੇਂ ਕੰਮ ਨਹੀਂ ਹੋਣਾ, ਸਰਕਾਰੀ ਏਜੰਸੀਆਂ ਫੱਟ ਦੇਣੇ, ਫੜ ਲੈਂਦੀਆਂ ਨੇ ਫੱਟ ਦੇਣੇ, ਅਤੇ ਭਾਈ ਉਸ ਸਮੇਂ ਕਿਹੜੀ ਸਰਕਾਰੀ ਏਜੰਸੀਆਂ ਦੀ ਕੋਈ ਉਦੋਂ ਸਰਕਾਰੀ ਸੂਈਆਂ ਦੀ ਘਾਟ ਹੋਵੇਗੀ, ਉਹ ਬੜੀਆਂ ਸੂਹਾਂ ਕੱਢਦੇ ਨੇ ਪਰ ਕਿਤਿਓਂ ਸੂਹ ਲੱਭਦੀ ਨਹੀਂ, ਓੜਕ ਇਹ ਕਹਿੰਦੇ ਨੇ ਹੇ ਨਵਾਬ ਹੇ ਬਾਦਸ਼ਾਹ ਜਾਂ ਤੇ ਤੇਰੇ ਘੋੜੇ ਨੂੰ ਇਹ ਧਰਤੀ ਨਿਕਲ ਗਈ ਅਤੇ ਜਾਂ ਫਰਿਸ਼ਤੇ ਲੈ ਕਰਕੇ ਆਕਾਸ਼ 'ਚ ਉੱਡ ਗਏ ਨੇ, ਤੇਰਾ ਘੋੜਾ ਲੱਭਦਾ ਨਹੀਂ ਕਿਤੇ, ਸਾਨੂੰ ਨਹੀਂ ਪਤਾ ਲੱਗਦਾ, ਸਾਨੂੰ ਤੇ ਇਵੇਂ ਲੱਗਦਾ ਏ ਕਿ ਕਿਸੇ ਨੇ ਸੰਮਣ ਬੁਰਜ ਤੋਂ ਛਾਲ ਮਰਵਾ ਕੇ ਅਤੇ ਦਰਿਆ ਰਾਹੀਂ ਕੋਈ ਕੱਢ ਕੇ ਲੈ ਗਿਆ ਹੋਵੇ। ਅਤੇ ਇਹਦਾ ਮੁੱਖ ਸੈਨਾਪਤੀ ਸੌਂਦੇ ਖਾਂ ਅੱਗੇ ਹੋ ਕਰਕੇ ਕਹਿੰਦਾ ਉਹ ਬੇਵਕੂਫੀਆਂ ਵਾਲੀਆਂ ਗੱਲਾਂ ਨਾ ਕਰੋ, ਸੰਮਣ ਬੁਰਜ ਤੋਂ ਛਾਲ ਮਰਵਾ ਕਰਕੇ ਘੋੜਾ ਬਾਹਰ ਕਿਵੇਂ ਜਾ ਸਕਦਾ ਹੈ, ਕੋਈ ਸਿਆਣੀ ਗੱਲ ਕਰੋ। ਬਾਬਾ ਬਿਧੀ ਚੰਦ ਜੀ ਵੀ ਪਹੁੰਚ ਗਏ ਨੇ ਉੱਥੇ। ਇੱਥੋਂ ਦੋ ਪੱਖ ਮਿਲਦੇ ਨੇ ਇਸ ਇਤਿਹਾਸ 'ਚੋਂ, ਗੁਰੂ ਕਾ ਭਰੋਸਾ ਅਤੇ ਗੁਰੂ ਕਾ ਅਦਬ। ਭਰੋਸਾ ਇਤਨਾ ਹੈ ਫਿਰ ਉਸੇ ਥਾਂ 'ਤੇ ਜਾ ਕਰਕੇ ਖਲੋ ਜਾਣਾ ਜਿੱਥੇ ਇੱਕ ਦਿਨ ਨਹੀਂ ਮਹੀਨਿਆਂ ਬੱਧੀ ਰਹਿ ਕਰਕੇ ਜਿੱਥੇ ਆਪਣਾ ਕੰਮ ਕਰਦੇ ਰਹੇ ਹੋਣ, ਘਾਈ ਬਣ ਕੇ ਉੱਥੇ ਰਹੇ ਨੇ, ਕੋਈ ਇੱਕ ਦਿਨ 'ਤੇ ਨਹੀਂ ਨਾ ਰਹੇ, ਕੋਈ ਦਿਹਾੜੀ ਡੰਗ ਨਹੀਂ। ਭਾਵੇਂ ਜਿੰਨਾ ਮਰਜ਼ੀ ਭੇਸ ਵਟਾ ਕੇ ਚਲੇ ਜਾਈਏ ਦੂਸਰੇ ਨਾਲ ਦੇ ਪਛਾਣ ਹੀ ਲੈਂਦੇ ਨੇ, ਪਰ ਜਿਹੜਾ ਗੁਰੂ ਦੇ ਭਰੋਸੇ 'ਚ ਭੱਠ ਅਤੇ ਭੱਠ ਦੇ ਵਿੱਚ ਬਹਿ ਜਾਂਦਾ ਹੋਵੇ, ਉਸ ਬਾਬੇ ਬਿਧੀ ਚੰਦ ਜੀ ਦੇ ਜੇ ਅੱਜ ਆਪਾਂ ਗੁਣ ਗਾ ਰਹੇ ਹਾਂ ਅਤੇ ਭਰੋਸੇ ਕਰਕੇ, ਜੇ ਉਹਨਾਂ ਨੂੰ ਬਾਬਾ ਬਿਧੀ ਚੰਦ ਜੀ ਸਾਹਿਬ ਕਹਿ ਕਰਕੇ ਗੁਰੂ ਕੇ ਸਿੱਖ ਉਹਨਾਂ 'ਤੇ ਚਰਨਾਂ 'ਤੇ ਝੁਕਦੇ ਨੇ, ਅਤੇ ਇਹ ਨਹੀਂ ਕਿ ਬਾਬਾ ਬਿਧੀ ਚੰਦ ਸਾਹਿਬ ਦੁਸ਼ਾਲੇ ਲੈ ਕਰਕੇ ਆਏ, ਬਾਬਾ ਬਿਧੀ ਚੰਦ ਸਾਹਿਬ ਘੋੜੇ ਲੈ ਕਰਕੇ ਆਏ, ਗੱਲ ਇਹ ਹੈ ਕਿ ਉਹ ਭਰੋਸੇ ਸਹਿਤ ਲੈ ਕਰਕੇ ਆਏ ਨੇ। ਭਰੋਸਾ ਇਹ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ, ਭਰੋਸਾ ਇਹ ਕਿ ਗੁਰੂ ਸਦਾ ਅੰਗ ਸੰਗ ਹੈ, ਉਹ ਕਦੀ ਛੱਡਦਾ ਨਹੀਂ। ਭਰੋਸਾ ਇਹ ਹੈ ਮੈਂ ਗੁਰੂ ਕਾ ਹੋਵਾਂ ਚਾਹੇ ਨਾ ਹੋਵਾਂ, ਗੁਰੂ ਮੇਰੀ ਲਾਜ ਪਤ ਹਰ ਥਾਂ ਦੇ ਉੱਤੇ ਰੱਖੇਗਾ, ਇਹ ਭਰੋਸਾ ਹੈ। ਭਰੋਸੇ ਸਹਿਤ ਗਏ, ਕੋਈ ਪਛਾਣਦਾ ਨਹੀਂ, ਇਹ ਨਜੂਮੀ ਸਾਰਿਆਂ ਦੇ ਦਿਲਾਂ ਦਾ ਹਾਲ ਦੱਸੀ ਜਾਂਦਾ, ਇਹ ਸ਼ਕਤੀ ਦਾ ਮਾਲਕ ਨਜੂਮੀ ਜਿਹੜਾ ਗੱਲ ਕਰਨ ਲੱਗਦਾ ਉਹਨੂੰ ਕਹਿੰਦਾ ਤੇਰੀ ਘਰਵਾਲੀ ਫਲਾਣੇ ਸਮੇਂ ਆਹ ਬਾਤਾਂ ਕਰਦੀ ਸੀ, ਸੱਜਣਾ ਬਾਤ ਸਹੀ ਹੈ, ਉਹ ਪੈਰਾਂ 'ਤੇ ਝੁੱਕ ਜਾਂਦਾ, ਹਾਂ ਜੀ ਬਾਦਸ਼ਾਹ ਇਹ ਨਜੂਮੀ ਸੱਚਾਈ ਇਹਨੂੰ ਪੁੱਛ। ਅਤੇ ਹੁਣ ਦਿਨ ਦਾ ਚੜ੍ਹਾਅ ਹੈ, ਸਾਰੇ ਕਹਿੰਦੇ ਦੱਸੋ ਜੀ ਫਿਰ ਘੋੜੇ ਕਹਿਣੂ ਗਏ, ਕਹਿੰਦੇ ਦੱਸ ਤੇ ਮੈਂ ਦਵਾਂ, ਮੈਨੂੰ ਕੁਝ ਕੁਝ ਨਜ਼ਰ ਆਉਂਦਾ ਹੈ, ਪਰ ਗੱਲ ਇਹ ਕਿ ਘੋੜਾ ਤੇਰਾ ਗਿਆ ਹੈ ਰਾਤ ਨੂੰ, ਅਤੇ ਦੱਸਾਂਗੇ ਤੈਨੂੰ ਸੱਚੋ ਸੱਚ, ਝੂਠ ਨਹੀਂ ਬੋਲਦੇ, ਘੋੜਾ ਤੇਰਾ ਰਾਤ ਨੂੰ ਗਿਆ ਹੈ, ਪਰ ਮਾਹੌਲ ਰਾਤ ਵਾਲਾ ਹੋਵੇ ਤਾਂ ਫਿਰ ਹੁਣੇ ਦੱਸ ਦਿੰਦੇ ਹਾਂ। ਕਹਿੰਦਾ ਜੀ ਉਹ ਕਿਵੇਂ? ਕਹਿੰਦੇ ਸਾਰੇ ਆਪੋ ਆਪਣੇ ਘਰਾਂ 'ਚ ਜਾਣ, ਸਾਰਿਆਂ ਦੇ ਘਰਾਂ ਨੂੰ ਤਾਲੇ ਮਰਵਾ ਕਰਕੇ ਅਤੇ ਚਾਬੀਆਂ ਮੈਨੂੰ ਦਵੋ, ਐਂ ਪੂਰਾ ਉਹ ਮਾਹੌਲ ਹੋਵੇ, ਅਤੇ ਨਵਾਬ ਤੈਨੂੰ ਦੱਸ ਦੇਵਾਂਗੇ ਕਿ ਤੇਰਾ ਘੋੜਾ ਕਿੱਥੇ ਗਿਆ ਹੈ। ਉਹ ਕਹਿੰਦਾ ਇਹ ਤਾਂ ਗੱਲ ਸੁਣਨ ਦੀ ਦੇਰ ਸੀ, ਮਿੰਟੋ ਮਿੰਟੀ ਹੁਕਮ ਦੀ ਤਾਮੀਲ ਹੋਈ, ਸਾਰੇ ਲਾਹੌਰ ਸ਼ਹਿਰ ਦੇ ਦਰਵਾਜ਼ੇ ਬੰਦ ਕਰਵਾ ਕੇ ਅਤੇ ਚਾਬੀਆਂ ਬਾਦਸ਼ਾਹ ਦੇ ਕੋਲ ਲੈ ਆਉਂਦੀਆਂ। ਜਦੋਂ ਆ ਗਈਆਂ, ਬਾਬਾ ਬਿਧੀ ਚੰਦ ਜੀ ਸਾਹਿਬ ਦੇ ਹੱਥ ਵਿੱਚ ਦਿੱਤੀਆਂ, ਆਪ ਵੀ ਅੰਦਰ ਆਪਣੇ ਤੜ ਗਿਆ, ਬਾਹਰੋਂ ਤਾਲਾ ਮਾਰ ਕਰਕੇ ਘੋੜੇ 'ਤੇ ਪਾਈ ਕਾਠੀ, ਕਾਠੀ ਪਾ ਕਰਕੇ ਅਤੇ ਹੁਣ ਅਰਦਾਸ ਕਰਦੇ ਨੇ ਬਾਬਾ ਬਿਧੀ ਚੰਦ ਸਾਹਿਬ, ਇਹ ਸਾਡਾ ਇਤਿਹਾਸ ਜੇ ਗੁਰੂ ਕੇ ਸਿੱਖੋ, ਅਰਦਾਸ ਕਰਦੇ ਨੇ ਗੁਰਦੇਵ ਅਸੀਂ ਤਾਂ ਸੁਖਣਾ ਸੁੱਖ ਦੇ ਆਣਾ ਕਿ ਕਾਕਾ ਪਾਸ ਹੋ ਜਾਵੇ, ਕੁੜੀ ਦੇ ਸਹੁਰੇ ਤੰਗ ਨਾ ਕਰਨ, ਬਾਪੂ ਮੈਨੂੰ ਫਲਾਣੀ ਗੱਡੀ ਮਿਲ ਜਾਵੇ, ਸਾਡੀਆਂ ਸੁੱਖਣਾ ਇਹ ਤੇ ਬਾਬਾ ਬਿਧੀ ਚੰਦ ਸਾਹਿਬ ਇਤਿਹਾਸ ਪੜ੍ਹ ਕੇ ਵੇਖੋ ਸੁਖਣਾ ਸੁਖਦਾ ਏ ਗੁਰਦੇਵ ਮੇਰੇ ਕੋਲੋਂ ਅਵੱਗਿਆ ਹੋਣ ਲੱਗੀ ਹੈ ਮੈਂ ਭੁੱਲ ਕਰਨ ਲੱਗਾ ਜੇ ਭੁੱਲ ਕੀ ਹੈ ਸਤਿਗੁਰੂ ਸਾਹਿਬ ਜਿਸ ਘੋੜੇ ਦੀ ਸਵਾਰੀ ਕਰਨੀ ਏ ਆਪ ਜੀ ਨੇ ਮੈਂ ਹਾਂ ਤੁਹਾਡਾ ਦਾਸ ਮੈਨੂੰ ਉਸ ਘੋੜੇ 'ਤੇ ਸਵਾਰ ਹੋਣਾ ਪੈਣਾ ਕਿਉਂਕਿ ਇੱਥੋਂ ਲੈ ਕਰਕੇ ਆਉਣਾ ਇਹ ਤੁਹਾਡਾ ਹੁਕਮ ਹੈ ਮੈਂ 5 ਰੁਪਈਆਂ ਦੀ ਦੇਗ ਆਣ ਕਰਕੇ ਆਪ ਜੀ ਦੇ ਹਜ਼ੂਰ ਦੇਵਾਂਗਾ ਕਿਰਪਾ ਕਰਿਆ ਜੇ ਮੇਰੀ ਇਹ ਅਵੱਗਿਆ ਬਖਸ਼ ਦਿਆ ਜੇ ਇਹ ਅਵੱਗਿਆ ਹੈ ਗੁਰੂ ਕਾ ਸਿੱਖ ਇਸ ਗੱਲ ਨੂੰ ਅਵੱਗਿਆ ਜਾਣਦਾ ਹੈ ਕਿ ਮੈਂ ਗੁਰੂ ਕੇ ਆਸਣ ਦੇ ਜਿਸ ਘੋੜੇ ਦੀ ਅਸਵਾਰੀ ਗੁਰੂ ਨੇ ਕਰਨੀ ਮੈਂ ਉਸ ਘੋੜੇ 'ਤੇ ਅਸਵਾਰ ਹੋਣਾ ਹੈ ਅਤੇ ਹੁਣ ਜੇ ਕੋਈ ਗੁਰਮੁਖ ਕਹਿ ਦੇਵੇ ਕਿ ਭਾਈ ਗੁਰੂ ਕੀ ਵਿਛਾਈ ਵੱਖਰੀ ਕਰਿਆ ਕਰੋ ਗੁਰੂ ਕੀ ਵਿਛਾਈ ਵੱਖਰੀ ਕੱਠੀ ਵਿਛਾਈ ਨਾ ਕਰਿਆ ਕਰੋ ਥੱਲੇ ਚਾਦਰ ਇੱਕ ਗੁਰੂ ਸਾਹਿਬ ਜੀ ਦੇ ਪੀੜੇ ਦੀ ਵੱਖਰੀ ਲਾ ਦਿਆ ਕਰੋ ਅਤੇ ਸਾਡੇ ਭਾਊ ਕਹਿੰਦੇ ਬ੍ਰਾਹਮਣਵਾਦ ਕਿਉਂ ਕਰਦੇ ਜੇ ਬ੍ਰਾਹਮਣਵਾਦ ਭਾਈ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਕੀ ਕਹੋਗੇ ਉਹ ਤਾਂ ਸੁੱਖਣਾ ਸੁੱਖ ਕੇ ਤੁਰਦੇ ਨੇ ਗੁਰਦੇਵ ਮੈਂ 5 ਰੁਪਈਆਂ ਦਾ ਪ੍ਰਸ਼ਾਦ ਕਰਾਂਗਾ ਮੇਰੇ ਕੋਲ ਅੱਜ ਭੁੱਲ ਹੋਣ ਲੱਗੀ ਅਸੀਂ ਗੁਰੂ ਦੇ ਬਰਾਬਰ ਬਹਿਣ 'ਚ ਗਰੇਜ਼ ਨਹੀਂ ਕਰਦੇ ਕੋਈ ਆਖੇ ਕਿ ਗੁਰੂ ਕੇ ਬਾਣੀ ਦੇ ਗੁੜਕੇ ਸਾਹਿਬਾਂ ਨੂੰ ਗੁਰੂ ਕਾ ਸਿੱਖਾ ਗੰਦੇ ਅਤੇ ਮੰਦੇ ਹੱਥ ਨਾ ਲਾਇਆ ਕਰ ਇਹ ਹੱਥ ਉਹਨਾਂ ਚਿਰ ਮੂੰਹ ਵੱਲ ਨੂੰ ਨੱਕ ਵੱਲ ਨੂੰ ਨਾ ਖੜ ਜੇ ਬਹੁਤਾ ਤੇਰਾ ਨਹੀਂ ਨਾ ਸਰਦਾ ਅਤੇ ਹਜ਼ੂਰੀਆ ਰੱਖ ਲਾ ਅਤੇ ਕਹਿੰਦੇ ਬਾਹਮਣ ਹੋ ਗਏ ਨੇ ਸਿੱਖ ਬਾਹਮਣ ਭਾਈ ਗੁਰੂ ਕਾ ਸਿੱਖਾ ਤੈਨੂੰ ਇਹੋ ਹੀ ਕਿਹਾ ਨਾ ਕਿ ਝੂਠ ਅਤੇ ਝੂਠ ਤੋਂ ਬਚ ਜਾ ਇਹ 'ਚ ਬਾਹਮਣਵਾਦ ਵਾਲੀ ਗੱਲ ਕਿਹੜੀ ਆ ਗਈ ਇਹ ਗੁਰੂਵਾਦ ਹੈ ਇਹ ਤਾਂ ਇੰਨਾ ਸਤਿਕਾਰ ਹੈ ਮੈਨੂੰ ਬਚਨ ਚੇਤੇ ਆਇਆ ਗਿਆਨੀ ਸਤਨਾਮ ਸਿੰਘ ਜੀ ਗੁਰਮੁਖ ਪਿਆਰੇ ਉਹਨਾਂ ਦੇ ਬਚਨ ਤੁਸੀਂ ਇੱਥੋਂ ਵੀ ਗੁਰੂ ਕੀ ਹਜ਼ੂਰੀ 'ਚੋਂ ਵੀ ਸਰਵਣ ਕੀਤੇ ਨੇ ਬਾਬਾ ਠਾਕੁਰ ਸਿੰਘ ਜੀ ਕਾਰਜਕਾਰੀ ਮੁਖੀ ਮਹਾਂਪੁਰਖ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖਾਂ ਨੂੰ ਬਾਣੀ ਸੁਣਾ ਰਹੇ ਸਨ ਗਿਆਨੀ ਸਤਨਾਮ ਸਿੰਘ ਜੀ ਅਤੇ ਗਿਆਨੀ ਜੀ ਨੇ ਦੱਸਿਆ ਕਿ ਮੈਂ ਮਹਾਂਪੁਰਖਾਂ ਦੇ ਸਰਾਣੇ ਵੱਲ ਬੈਠਾ ਸਾਂ ਅਤੇ ਇੱਕ ਸਿੰਘ ਮਹਾਂਪੁਰਖਾਂ ਦਾ ਸਰੀਰ ਬਜ਼ੁਰਗ ਹੋਣ ਕਰਕੇ ਅਤੇ ਮਹਾਂਪੁਰਖਾਂ ਦੇ ਚਰਨ ਚਾਪੀ ਕਰ ਰਿਹਾ ਸੀ ਮਾਲਿਸ਼ ਕਰ ਰਿਹਾ ਸੀ ਲੱਤਾਂ 'ਤੇ ਕਹਿੰਦੇ ਮੈਨੂੰ ਬਾਣੀ ਪੜ੍ਹਦੇ ਨੂੰ ਉਹ ਸਿੰਘ ਨੇ ਇਸ਼ਾਰਾ ਕੀਤਾ ਕਿ ਮੇਰੇ ਹੱਥ 'ਤੇ ਤੇਲ ਪਾ ਦੇ ਬਾਣੀ ਦਾ ਸਤਿਕਾਰ ਕਿੰਨਾ ਹੈ ਇਹ ਸਿੰਘ ਬਾਣੀ ਪੜ੍ਹਦਾ ਹੈ ਉਹ ਸਿੰਘ ਇਸ ਕਰਕੇ ਕਹਿੰਦਾ ਕਿ ਤੇਲ ਨੂੰ ਹੱਥ ਜੂਠੇ ਨਾ ਲੱਗਣ ਮੇਰੇ ਕਿਉਂਕਿ ਬਾਬਾ ਜੀ ਦਾ ਇਹ ਸੁਭਾਅ ਸੀ ਕਿ ਜੇ ਕਿਤੇ ਸਿੰਘਾਂ ਨੇ ਮਹਾਂਪੁਰਖਾਂ ਦੇ ਚਰਨ ਘੁੱਟਣੇ ਅਤੇ ਮਹਾਂਪੁਰਖਾਂ ਨੇ 5-5, 7-7 ਵਾਰੀ ਸਿੰਘਾਂ ਦੇ ਹੱਥ ਆਪ ਸਾਬਣ ਨਾਲ ਸਾਫ਼ ਕਰਾਉਣੇ ਸਿੰਘੋ ਇਹ ਹੱਥ ਤੁਸੀਂ ਚਿਹਰੇ ਨੂੰ ਲਾਉਣੇ ਨੇ ਚਿਹਰੇ 'ਤੇ ਗੁਰਦੇਵ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦਾ ਦਾੜਾ ਹੈ ਇਹ ਗੁਰੂ ਕੀ ਮੋਹਰ ਹੈ ਇਹਨੂੰ ਜੂਠੇ ਹੱਥ ਨਾ ਲਾਇਆ ਜੇ ਗੁਰਬਾਣੀ ਨੂੰ ਜੂਠੇ ਹੱਥ ਲਾਉਣੇ ਅਤੇ ਦੂਰ ਦੀ ਗੱਲ ਇਹ ਦਾੜੇ ਨੂੰ ਇਹਨਾਂ ਕੇਸਾਂ ਨੂੰ ਜੂਠੇ ਹੱਥ ਨਾ ਲਾਇਆ ਜੇ ਗੁਰੂ ਕੀ ਮੋਹਰ ਹਨ ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ ਮਹਾਂਪੁਰਖਾਂ ਨੂੰ ਕਿਸੇ ਸਿੱਖ ਨੇ ਪੁੱਛਿਆ ਸੀ ਮਹਾਂਪੁਰਖੋ ਗੁਰੂ ਘਰ 'ਚੋਂ ਰਿਧੀਆਂ ਸਿੱਧੀਆਂ ਕਿੰਨੀਆਂ ਕੁ ਔਖੀਆਂ ਮਿਲਦੀਆਂ ਨੇ ਮਹਾਂਪੁਰਖਾਂ ਹੱਸ ਕੇ ਆਖਿਆ ਗੁਰੂ ਘਰ ਦੇ ਵਿੱਚੋਂ ਤੇ ਛੱਡ ਗੁਰੂ ਕੇ ਕੇਸਾਂ ਦੀ 40 ਦਿਨ ਪੂਰਨ ਤੌਰ 'ਤੇ ਸੰਭਾਲ ਕਰ ਮਰਿਆਦਾ ਰੱਖ ਰਿਧੀਆਂ ਸਿੱਧੀਆਂ ਤੇਰੇ ਪਿੱਛੇ ਤੁਰੀਆਂ ਫਿਰਨਗੀਆਂ ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ ਮਹਾਂਪੁਰਖਾਂ ਦੇ ਬਚਨ ਹਨ ਰਹੋ ਵਿਚਾਰ ਗਿਆਨੀ ਸਤਨਾਮ ਸਿੰਘ ਕਹਿੰਦੇ ਮੈਂ ਪੱਲੇ ਨਾ ਚੁੱਕ ਕਰਕੇ ਤੇਲ ਦੀ ਸ਼ੀਸ਼ੀ ਸਿੰਘ ਦੇ ਹੱਥ 'ਤੇ ਤੇਲ ਪਾਉਣ ਲੱਗਾ ਅਤੇ ਬਾਬਾ ਜੀ ਨੇ ਝਿੜਕਾਂ ਦਿੱਤੀਆਂ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਨੇ ਕਹਿਣ ਲੱਗੇ ਕਹਿੰਦੇ ਤੂੰ ਗਿਆਨੀ ਸਿੰਘ ਹੈ ਭੁੱਲ ਗਿਆ ਹੈ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਜਪ ਸਾਹਿਬ ਦਾ ਪਾਠ ਸੁਣਾਉਣ ਵਾਲੇ ਸਿੰਘ ਨੂੰ ਆਪਣੇ ਤੋਂ ਉੱਚਾ ਬਿਠਾਲਦੇ ਨੇ ਅਤੇ ਤੂੰ ਮੇਰੇ ਸਰੀਰ ਵਾਸਤੇ ਤੇਲ ਵੰਡਦਾ ਫਿਰਦਾ ਹੈ ਮੈਨੂੰ ਪਾਪੀ ਕਰਦਾ ਪਾਪੀ ਇਹ ਮੇਰੇ ਸਿਰ 'ਤੇ ਪਾਪ ਚਾੜ ਰਿਹਾ ਹੈ ਤੂੰ ਇੰਨਾ ਸਤਿਕਾਰ ਗੁਰੂ ਕੀ ਬਾਣੀ ਦਾ ਕਰਨਾ ਰਹੋ ਵਿਚਾਰ ਬਾਬਾ ਬਿਧੀ ਚੰਦ ਸਾਹਿਬ ਗੁਰੂ ਕੇ ਭਰੋਸੇ 'ਤੇ ਗੁਰੂ ਕੇ ਆਸ਼ੇ ਅਨੁਸਾਰ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਚੜ੍ਹੇ ਨੇ ਘੋੜੇ 'ਤੇ ਹੁਣ ਗੁਰੂ ਕਾ ਸਿੱਖ ਨਹੀਂ ਬੋਲਦਾ ਝੂਠ ਅਤੇ ਗੁਰੂ ਕੇ ਭਰੋਸੇ 'ਤੇ ਕਹਿਣ ਲੱਗੇ ਬਾਦਸ਼ਾਹ ਸੁਣ ਫਿਰ ਤੂੰ ਪੁੱਛਦਾ ਹੈ ਤੇਰਾ ਘੋੜਾ ਕਿੰਨੇ ਖੜਿਆ ਤੂੰ ਜਾਣਨਾ ਚਾਹੁੰਦਾ ਹੈ ਕਹਿਣ ਲੱਗੇ ਤੈਨੂੰ ਨਾਮ ਹੀ ਦੱਸਦੇ ਹਾਂ ਅਤੇ ਥਾਂ ਵੀ ਦੱਸਦੇ ਹਾਂ ਨਾ ਹੈ ਬਿਧੀ ਚੰਦ ਸੇਵਕ ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਹਿਲਾ ਘੋੜਾ ਵੀ ਤੇਰਾ ਅਸੀਂ ਲੈ ਕਰਕੇ ਗਏ ਇਹ ਵੀ ਭਰੋਸਾ ਹੈ। ਹੁਣ ਇਹ ਸਾਰੇ ਹੀ ਕੋਈ ਭਾਈ ਛੋਟੇ ਥੋੜੇ ਸਨ ਦਰਵਾਜ਼ੇ ਪੁੱਟਦਿਆਂ ਕਿੰਨਾ ਕੁ ਸਮਾਂ ਲੱਗੇਗਾ। ਭਰੋਸਾ ਇਹ ਹੈ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਕੇ ਭਰੋਸੇ ਤੇ ਬਾਬਾ ਬਦੀ ਚੰਦ ਸਾਹਿਬ ਕਹਿੰਦੇ ਕਹਿੰਦੇ ਬਾਦਸ਼ਾਹ ਇਹ ਨਵਾਬ ਤੇਰਾ ਘੋੜਾ ਅਸੀਂ ਲੱਗੇ ਹੀ ਖੰਡ ਪਹਿਲਾਂ ਵੀ ਅਸੀਂ ਲੈ ਕਰਕੇ ਗਏ ਹਾਂ ਅਤੇ ਗੁਰੂ ਸਾਹਿਬ ਨੇ ਭਾਈ ਰੂਪੇ ਇਹ ਦੂਜਾ ਘੋੜਾ ਵੀ ਭਾਈ ਰੂਪੇ ਲੈ ਕਰਕੇ ਚੱਲੇ ਤੇਰੇ ਕੋਲ ਜੋ ਹੁੰਦਾ ਏ ਸੱਜਣਾ ਕਰ ਲਾ ਅਸੀਂ ਆਪਣਾ ਬਚਨ ਨਿਭਾ ਕਰਕੇ ਤੁਰ ਚੱਲੇ ਅਤੇ ਲਾਈ ਘੋੜੇ ਨੂੰ ਅੱਡੀ ਅਤੇ ਗੁਰੂ ਕੇ ਚਰਨਾਂ 'ਚ ਆ ਪਹੁੰਚੇ। ਪਰ ਕਦੋਂ? ਜਦੋਂ ਭਾਈ ਭਰੋਸਾ ਆ ਗਿਆ, ਜਦੋਂ ਸ਼ਰਨ ਵਿੱਚ ਆਏ। ਪਰ ਭਰੋਸਾ ਆਇਆ ਕਦੋਂ? ਕਿਰਪਾ ਆਇਆ ਜਦੋਂ ਗੁਰੂ ਨੇ ਕਿਰਪਾ ਕੀਤੀ ਤਾਂ ਭਰੋਸਾ ਆਇਆ ਹੈ, ਵਰਨਾ ਭਰੋਸਾ ਨਹੀਂ ਜੇ ਬਚਦਾ। ਵੱਡੇ ਵੱਡੇ ਭਰੋਸੇ ਤੋਂ ਡੋਲ ਗਏ। ਇਹ ਤੇ ਐਸਾ ਹੈ, ਇੱਥੇ ਵਿਦਵਤਾ ਨਾਲ ਕੋਈ ਸੰਬੰਧ ਨਹੀਂ, ਭਰੋਸੇ ਦੇ ਨਾਲ ਭਾਈ ਹਰ ਕੋਈ ਪਾਰ ਹੋ ਜਾਂਦਾ ਹੈ।
ਜਿਉਂ ਭਾਵੈ ਤਿਉਂ ਰਾਖੋ ਸੁਆਮੀ।
ਸੋ ਇਹ ਅਰਦਾਸ ਕਰਿਆ ਕਰੀਏ, ਹੇ ਮੇਰੇ ਮਾਲਕਾ, ਜਿਵੇਂ ਤੈਨੂੰ ਪਾਉਂਦਾ ਹੈ ਉਵੇਂ ਸਾਨੂੰ ਰੱਖ ਲੈਣਾ ਕਰ। ਗਰੀਬ ਨਵਾਜ, ਮੇਰੀ ਆਪਣੀ ਬੁੱਧ ਕੋਈ ਨਹੀਂ। ਕਿਉਂ? ਪਾਤਸ਼ਾਹ ਤੇਰਾ ਇਤਿਹਾਸ ਪੜ੍ਹਦਿਆਂ ਪੜ੍ਹਿਆ ਕਿਤੇ ਭਾਈ ਗੁਰਦਾਸ ਜੀ ਪਾਸੋਂ ਇਹ ਪੰਕਤੀਆਂ ਲਿਖੀਆਂ ਗਈਆਂ ਕਿ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਅਤੇ ਗੁਰਸਿੱਖਾਂ 'ਚ ਚੱਲ ਪਈ ਚਰਚਾ। ਬਾਬਾ ਬੁੱਢਾ ਸਾਹਿਬ ਜੀ ਨੂੰ ਜਾ ਕਰਕੇ ਗੁਰਸਿੱਖਾਂ ਨੇ ਪੁੱਛਿਆ ਕਿ ਭਾਈ ਸਾਹਿਬ ਜੀ ਨੇ ਆਹ ਪੰਕਤੀ ਲਿਖੀ ਹੈ ਕਿ ਜੇ ਗੁਰੂ ਪ੍ਰੀਖਿਆ ਪਾ ਦੇਵੇ ਤਾਂ ਸਿੱਖ ਨੂੰ ਸਿਦਕ ਨਹੀਂ ਹਾਰਨਾ ਚਾਹੀਦਾ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ, ਭਾਈ ਸਾਹਿਬ, ਇਹ ਪੰਕਤੀਆਂ 'ਚ ਹੰਕਾਰ ਹੈ, ਗੁਰੂ ਘਰ ਹੰਕਾਰ ਪਾਉਂਦਾ ਨਹੀਂ। ਅਤੇ ਭਾਈ ਸਾਹਿਬ ਕਹਿੰਦੇ ਕਿ ਬਾਬਾ ਜੀ, ਜੇ ਗੁਰੂ ਪਾ ਦੇਵੇ ਪਰਚਾ ਤਾਂ ਸਿੱਖ ਨੂੰ ਵੀ ਭਰੋਸਾ ਰੱਖਣਾ ਹੀ ਚਾਹੀਦਾ, ਏਡੀ ਗੱਲ ਤਾਂ ਕੋਈ ਨਹੀਂ ਨਾ। ਜਿਵੇਂ ਅਜੋਕੇ ਸਮੇਂ 'ਚ ਆਪਾਂ ਕਹਿੰਦੇ ਹਾਂ ਕਿ ਸਾਡੀ ਬੁੱਧ ਆ ਕਹਿੰਦੀ ਹੈ, ਅਤੇ ਜੇ ਸਾਡੀ ਬੁੱਧ ਕਹਿੰਦੀ ਹੈ ਤਾਂ ਸਭ ਕੁਝ ਠੀਕ ਹੈ। ਅਤੇ ਬਾਬਾ ਬੁੱਢਾ ਸਾਹਿਬ ਜੀ, ਹੁਣ ਭਾਈ ਗੁਰਦਾਸ ਜੀ ਨਾਲੋਂ ਤਾਂ ਸਿਆਣਾ ਕੋਈ ਨਹੀਂ ਨਾ ਜੰਮਿਆ। ਮੇਰੇ ਉਸਤਾਦ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ, ਉਹਨਾਂ ਦੇ ਪਾਸੋਂ ਇਸ ਅਸਥਾਨ 'ਤੇ ਪੜ੍ਹਦਿਆਂ, ਇਹ ਮੇਰਾ ਮੱਕਾ ਹੈ, ਇਸ ਅਸਥਾਨ ਤੋਂ ਮੈਨੂੰ ਗੁਰਮਤਿ ਦੀ ਵਿਦਿਆ, ਇਹ ਵਿਦਿਆ ਸਿੰਘ ਸਾਹਿਬ ਜੀ ਪਾਸੋਂ ਇਸ ਅਸਥਾਨ ਦੇ ਉੱਤੇ ਇਸ ਸਟੇਜ ਤੜੀ ਹੈ। ਉਹ ਮਹਾਂਪੁਰਖ ਮੇਰੇ ਉਸਤਾਦ ਮੈਨੂੰ ਕਿਹਾ ਕਰਦੇ ਸਨ ਕਿ ਦੁਨੀਆਂ ਦੇ ਵਿੱਚ ਜੇ ਕੋਈ ਪੁੱਛ ਲੈ ਨਾ ਕੋਈ ਰੱਬ ਦਾ ਮਾਮਾ ਹੈ, ਅਤੇ ਕਹਿਣ ਲੱਗੇ ਪੁੱਤ, ਉਹਦਾ ਜਵਾਬ ਹੀ ਕਿ ਭਾਈ ਗੁਰਦਾਸ ਜੀ ਰੱਬ ਦੇ ਮਾਮੇ ਨੇ, ਰੱਬ ਦੇ ਮਾਮੇ। ਮੈਂ ਕਿਹਾ ਜੀ ਕਿਉਂ? ਕਹਿੰਦੇ ਗੁਰੂ ਕੀ ਬਾਣੀ ਕਹਿੰਦੀ ਹੈ ਕਿ ਭਣ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਅਰਜਨ ਦੇਵ ਸਾਹਿਬ ਮਹਾਰਾਜ ਪ੍ਰਤੱਖ ਹਰੀ ਨੇ, ਪ੍ਰਤੱਖ ਰੱਬ ਹਨ, ਉਸ ਰੱਬ ਦੇ ਮਾਮੇ ਨੇ ਭਾਈ ਗੁਰਦਾਸ ਜੀ। ਪਰ ਬੁੱਧ ਕਹਿੰਦੀ ਹੈ ਕਿ ਜੇ ਗੁਰੂ ਸਾਂਗ ਵਰਤਾ ਦੇਵੇ, ਗੁਰੂ ਪਰਚਾ ਪਾ ਦੇਵੇ ਸਿੱਧੀ ਜੀ ਭਾਸ਼ਾ 'ਚ, ਤਾਂ ਸਿੱਖ ਨੂੰ ਸਿਦਕ ਨਹੀਂ ਹਾਰਨਾ ਚਾਹੀਦਾ। ਅਤੇ ਇਹ ਚਰਚਾ ਗੁਰਦੇਵ ਦੇ ਪਾਸ ਪਹੁੰਚੀ। ਕਹਿੰਦੇ ਸਾਰੀਆਂ ਗੱਲਾਂ ਛੱਡੋ ਭਾਈ ਸਾਹਿਬ, ਤੁਸੀਂ ਉਹ ਸਿਆਣੇ ਮਾਮਾ ਜੀ, ਆਹ ਇਵੇਂ ਕਰੋ, ਕਾਬਲ ਤੋਂ ਲੈ ਕਰਕੇ ਆਉਣੇ ਨੇ ਘੋੜੇ, ਤੁਸੀਂ ਆਹ ਮਾਇਆ ਲਵੋ ਅਤੇ ਕਾਬਲ ਤੋਂ ਘੋੜੇ ਲੈ ਕਰਕੇ ਆਓ। ਅਤੇ ਕਾਬਲ ਤੋਂ ਘੋੜੇ ਲੈਣ ਚਲ ਗਏ, ਘੋੜਿਆਂ ਦਾ ਸੌਦਾ ਕੀਤਾ, ਮਾਇਆ ਗਿਣੀ, ਗਿਣ ਕੇ ਰੱਖ ਕੇ ਗਏ ਨੇ ਆਪਣੇ ਤੰਬੂ ਦੇ ਵਿੱਚ। ਜਦੋਂ ਮੁੜ ਕੇ ਆਏ ਤੇ ਗੁਰੂ ਨੇ ਪਰਚਾ ਪਾਇਆ, ਇਹ ਮਾਇਆ ਨਹੀਂ। ਗੁਰਪ੍ਰਤਾਪ ਸੂਰਜ ਗ੍ਰੰਥ 'ਚ ਇਹ ਕਥਾ, ਇਹ ਮਾਇਆ ਨਹੀਂ, ਇਹ ਜਿਹੜੀਆਂ ਮੋਹਰਾਂ ਸਨ ਠੀਕਰਾਂ ਬਣ ਗਈਆਂ। ਭਾਈ ਗੁਰਦਾਸ ਜੀ ਡੋਲੇ ਅਤੇ ਤੰਬੂ ਪਾੜ ਕਰਕੇ ਪਿਛਲੇ ਪਾਸਿਓਂ ਦੀ ਉਹ ਧਨ ਉੱਥੇ ਹੀ ਛੱਡ ਕਰਕੇ ਅਤੇ ਇੱਥੋਂ ਭੱਜ ਗਏ। ਨਾਲ ਦੇ ਗੁਰਸਿੱਖਾਂ ਨੇ ਘੋੜੇ ਖਰੀਦੇ, ਆਣ ਕੇ ਵੇਖਿਆ ਮਾਇਆ ਪੂਰੀ ਹੈ, ਪਰ ਭਾਈ ਗੁਰਦਾਸ ਜੀ ਨਹੀਂ ਲੱਭਦੇ। ਪਿੱਛੋਂ ਭਾਈ ਜੇਠਾ ਜੀ ਨੂੰ ਭੇਜ ਕਰਕੇ ਅਤੇ ਭਾਈ ਗੁਰਦਾਸ ਜੀ ਨੂੰ ਬੁਲਾਇਆ, ਪੁੱਛਿਆ, ਭਾਈ ਗੁਰਦਾਸ ਜੀ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਇਹ ਗੱਲ ਸੱਚੀ ਹੈ? ਅਤੇ ਭਾਈ ਸਾਹਿਬ ਜੀ ਨੇ ਗਲ 'ਚ ਪੱਲਾ ਪਾ ਕਰਕੇ ਆਖਿਆ, ਗੁਰਦੇਵ, ਮਹਾਰਾਜ ਜੇ ਗੁਰ ਪਰਮਾਏ ਸਾਂਗ ਕਰਕੇ ਅਸ ਵਿਚਾਰਾ, ਮਹਾਰਾਜ ਜੇ ਗੁਰੂ ਪਰਮਾ ਦੇਵੇ ਸਵਾਂਗ ਕਰਕੇ ਸਿੱਖ ਦਾ ਸਿੱਖ ਵਿਚਾਰਾ ਕੀ ਹੈ। ਮਹਾਰਾਜ ਜੇ ਮਾਂ ਹੀ ਪੁੱਤ ਨੂੰ ਜ਼ਹਿਰ ਦੇਵੇ ਤੇ ਮਾਂ ਨਾਲੋਂ ਪੁੱਤ ਤੇ ਦੂਸਰੇ ਕਿਸੇ ਨੂੰ ਪਿਆਰਾ ਨਹੀਂ ਨਾ ਹੋਵੇਗਾ। ਇਸ ਕਰਕੇ ਇਹ ਵਿਦਿਆ ਦਾ ਵਿਸ਼ਾ ਨਹੀਂ, ਇਹ ਭਰੋਸੇ ਦਾ ਵਿਸ਼ਾ ਹੈ। ਇਹ ਤੇ ਬਿੱਤੀ ਕਰੇ ਮੇਰੇ ਮਾਲਕਾ, ਜਿਉਂ ਭਾਵੋ ਤਿਉਂ ਰਾਖੋ ਸਵਾਮੀ। ਇਹ ਪਾਤਸ਼ਾਹ ਨੇ ਤੁਹਾਨੂੰ ਪਾਉਂਦਾ ਹੈ, ਮੇਰੀ ਬੁੱਧ ਨਹੀਂ, ਮੈਂ ਅਲਪੱਗ ਹਾਂ। ਹੋ ਸਕਦਾ ਹੈ ਗੁਰਦੇਵ ਤੁਸੀਂ ਵੱਡੀ ਦਾਤ ਕਰਨ ਵਾਲੇ ਹੋਵੋ, ਕਿਉਂਕਿ ਤੁਹਾਡੇ ਦਰਦ ਜਿਹੜਾ ਭੰਡਾਰਾ ਹੈ ਮੈਂ ਕੀ ਜਾਣਾ, ਮੈਂ ਤੇ ਨਿੱਕੀਆਂ ਨਿੱਕੀਆਂ ਵਸਤੂਆਂ ਤੱਕ ਸੀਮਤ ਹਾਂ। ਗੁਰਦੇਵ ਮੇਰੀ ਨਾ ਸੁਣੀ, ਪਾਤਸ਼ਾਹ ਜਿਵੇਂ ਤੈਨੂੰ ਪਾਉਂਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਵੇਂ ਤੁਸੀਂ ਕਿਰਪਾ ਕਰਨਾ ਚਾਹੁੰਦੇ ਹੋ, ਹੇ ਮੇਰੇ ਗੁਰਦੇਵ ਜਿਵੇਂ ਤੁਹਾਡੇ ਚਿੱਤ ਨੂੰ ਪਾਉਂਦਾ ਹੈ ਉਵੇਂ ਸਾਨੂੰ ਰੱਖਣਾ ਕਰੋ।
ਮਾਰਗ ਗੁਰ ਹੈ ਪਠਾਇਆ,
ਪਾਉਣਾ ਕੀਤਾ ਹੈ, ਭੇਜਣਾ ਕੀਤਾ ਹੈ ਜੀ,
ਰਹਾਉ
ਬਸਰਾਮ ਦੇ ਕਰਕੇ ਬਖਸ਼ ਕਰਦੇ ਹਨ
ਮਹਾ ਦੁੱਤਰ ਮਾਇਆ।
ਹੁਣ ਅੱਗੇ ਦੱਸਦੇ ਨੇ ਕਿ ਜੇ ਭਾਈ ਕੋਈ ਪੁੱਛ ਲਵੇ ਕਿ ਇਹ ਬੇਨਤੀਆਂ ਕਿਉਂ, ਤੇ ਆਖੀ ਮਹਾਰਾਜ ਕਾਰਨ ਹੈ ਕਿ ਮਾਇਆ ਬੜੀ ਔਖੀ ਤਰਨੀ ਹੈ। ਇਹ ਮਾਇਆ ਪਦਾਰਥਾਂ ਤੋਂ ਵੱਡੇ ਵੱਡੇ ਨਹੀਂ ਬਚ ਸਕੇ, ਸਿੰਘੀ ਰਿਖੀ ਦੇ ਸੌਰਭ ਰਿਖੀ ਵਰਗੇ, ਮਹਾਰਾਜ ਬਿਆਸ ਰਿਖੀ ਵਰਗੇ, ਕਿੰਨਿਆਂ ਕੁ ਦੀ ਗਿਣਤੀ ਕਰਾਂ, ਵੱਡੇ ਵੱਡੇ ਇਸਨੇ ਨੱਪ ਲਏ, ਮੇਰੀ ਗਿਣਤੀ ਕੀ ਆਉਂਦੀ ਹੈ। ਇਸ ਕਰਕੇ ਕਿਰਪਾ ਕਰੋ ਮੇਰੇ ਤੇ, ਇਹ ਬੜੀ ਔਖੀ ਤਰਨੀ ਹੈ ਜੀ। ਕੈਸੀ ਹੈ ਦੱਸਦੇ ਹਨ,
ਜੈਸੇ ਪਵਨ ਚੁਲਾਇਆ,
ਜਿਸ ਤਰੀਕੇ ਦੇ ਨਾਲ ਪਵਨ ਦੇ ਚੱਲਣੇ ਤੇ ਆ ਹਨੇਰ ਚੜਿਆ, ਤੇ ਚਾਰ ਦਿਨ ਪਹਿਲਾਂ ਹੀ ਸਾਨੂੰ ਵਾਰਨਿੰਗ ਦਿੰਦੇ ਰਹੇ, ਭਾਵੇਂ ਆਪਣੇ ਪਾਸੇ ਘੱਟ ਆਇਆ, ਜਿੱਥੇ ਆਇਆ ਏ ਵੱਡੇ ਵੱਡੇ ਰੁੱਖ ਪੁੱਟ ਪੁੱਟ ਕੇ ਤੇ ਪਾਸੇ ਕਰ ਦਿੱਤੇ ਉਹਨੇ, ਜਿਵੇਂ ਪਵਨ ਦੇ ਚਲਕਾਰੇ ਕਰਕੇ ਪੱਤਿਆਂ ਦਾ ਖੜਾਕ ਹੁੰਦਾ ਹੈ, ਜਿਵੇਂ ਪੌਣ ਹਵਾ ਦੀਆਂ ਤੇਜ਼ ਵਿਛਾੜਾਂ ਕਰਕੇ ਵੱਡੇ ਵੱਡੇ ਰੁੱਖ ਪੁੱਟੇ ਜਾਂਦੇ ਨੇ, ਇਵੇਂ ਹੀ ਭਾਈ ਜਦੋਂ ਮਾਇਆ ਰੂਪੀ ਹਨੇਰੀ ਚੱਲਦੀ ਨਾ, ਮਾਇਆ ਰੂਪੀ ਹਨੇਰੀ ਜਿਹੜੇ ਵੱਡੇ ਵੱਡੇ ਜਰਨੈਲ ਵੱਡੇ ਵੱਡੇ ਆਗੂ ਪੁੱਟੇ ਜਾਂਦੇ, ਜੇ ਪੁੱਟੇ ਆਪਾਂ ਕਹਿੰਦੇ ਨਾ ਫਿਰ ਕਿ ਫਲਾਣਾ ਸੋਂ ਵਿਖ ਗਿਆ, ਸੱਜਣਾ ਵਿਖਿਆ ਨਹੀਂ, ਮਾਇਆ ਦੀ ਹਨੇਰੀ ਆਈ ਸੀ ਉਹਨੇ ਜੜੋਂ ਪੁੱਟ ਕੇ ਸੁੱਟ ਦਿੱਤਾ ਸੀ, ਜੜੋਂ ਪੁੱਟ ਕਰਕੇ। ਇਹ ਐਸੀ ਹੈ ਮਾਇਆ ਦੀ ਹਨੇਰੀ। ਗੁਰਦੇਵ ਪ੍ਰਮਾਣ ਦੇ ਕੇ ਸਮਝਾਉਂਦੇ ਨੇ, ਕਹਿੰਦੇ ਸੱਜਣਾ ਜਿਵੇਂ ਹਵਾ ਦੀ ਹਨੇਰੀ ਉਹ ਪੁੱਟ ਦਿੰਦੀ ਹੈ ਰੁੱਖਾਂ ਨੂੰ ਜੜ੍ਹਾਂ ਤੋਂ, ਇਹ ਮਾਇਆ ਰੂਪੀ ਹਨੇਰੀ ਇੰਨੇ ਵੱਡਿਆਂ ਵੱਡਿਆਂ ਨੂੰ ਪੁੱਟ ਦਿੱਤਾ ਹੈ। ਗਿਆਨ ਕੁਲਵੰਤ ਸਿੰਘ ਜੀ ਬੀ ਏ ਪੰਥ ਦੇ ਮਹਾਨ ਢਾਡੀ ਹੋਏ ਨੇ, ਉਹਨਾਂ ਦਾ ਬਚਨ ਚੇਤੇ ਆਇਆ, ਉਹ ਕਹਿੰਦੇ ਸੱਜਣੋ ਕੇਲੇ ਦੇ ਛਿਲਕੇ ਤੋਂ ਤਿਲਕਿਆ ਬੰਦਾ ਤੇ ਬਚ ਸਕਦਾ ਹੈ, ਪਰ ਜਿਹੜਾ ਮਾਇਆ ਤੋਂ ਤਿਲਕਿਆ ਹੈ ਉਹਨੂੰ ਕਿਤੇ ਥਾਂ ਨਹੀਂ। ਐਸੀ ਇਹ ਜਿਹੜੀ ਦੁੱਤਰ ਹੈ, ਏਕਣ ਜਿਹੜੀ ਹੈ, ਇਹਦੀ ਐਸੀ ਅਵਸਥਾ ਹੈ ਜੀ।
ਸੁਣ ਸੁਣ ਹੀ ਡਰਾਇਆ,
ਮਹਾਰਾਜ ਸੁਣ ਸੁਣ ਕੇ ਅਜੇ ਹੀ ਇਹਦੀ ਅਵਸਥਾ ਨੂੰ ਅਸੀਂ ਡੇ ਹੋਏ ਹਾਂ, ਡਰ ਚੁੱਕੇ ਹਾਂ। ਕਿਉਂ? ਅੱਗੇ ਬਖਸ਼ ਕਰਦੇ ਹਨ,
ਕਰੋ ਧਰਮ ਰਾਜਾ,
ਕਿਉਂਕਿ ਸੁਣਿਆ ਹੈ ਧਰਮ ਰਾਜਾ ਬੜਾ ਕਰੜਾ ਏ, ਬੜਾ ਕਰੜਾ। ਮਹਾਰਾਜ ਜਿਹੜੇ ਪਾਪੀ ਨੇ ਉਹਨਾਂ ਨੂੰ ਡੰਡ ਦਿੰਦਾ ਹੈ, ਗੁਰਮੁਖਾਂ ਨੂੰ ਮਿੱਠਾ ਬੋਲਦਾ, ਇਹ ਸੁਣ ਕਰਕੇ ਡਰੇ ਹੋਏ ਹਾਂ, ਕਿਉਂਕਿ ਸਾਡੀ ਕਰਤੂਤ ਨਹੀਂ, ਸਾਡਾ ਤੇ ਸੁਭਾਅ ਬਣਿਆ, ਬੇਨਤੀਆਂ ਤਾਂ ਕਰਦੇ ਹਾਂ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ। ਮਹਾਰਾਜ ਹਾਂ ਤੇ ਮਨੁੱਖ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਦਰ ਤੇ ਅਰਜੋਈ ਕਰਨ ਆਇਆ ਹਾਂ, ਦੇਹੀ ਮਨੁੱਖਾਂ ਦੀ ਹੈ ਪਰ ਕਰਤੂਤ ਪਸ਼ੂਆਂ ਵਾਲੀ ਏ, ਕਿਰਪਾ ਕਰਕੇ ਬਚਾ ਲਵੇਂ ਅਗਲੀਆਂ ਮਾਰਾਂ ਪੈਣ ਨਾ। ਕਦੀ ਇਹ ਬੇਨਤੀ ਭਾਈ ਕਾਦਰੀ ਜੀ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਸੇਵਕ ਇਹ ਦੋ ਭਾਈ ਕਾਦਰੀ ਜੀ ਹੋਏ ਨੇ, ਇੱਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੇਵਕ ਹਨ, ਇੱਕ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਆਏ, ਉਹਨਾਂ ਦਾ ਨਾਮ ਵੀ ਭਾਈ ਕਾਦਰੀ ਸੀ। ਭਾਈ ਕਾਦਰੀ ਜੀ ਆਣ ਕਰਕੇ ਬੇਨਤੀ ਕਰਦੇ ਨੇ ਖਡੂਰ ਸਾਹਿਬ ਜੀ ਦੀ ਧਰਤੀ ਤੇ, ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ, ਦਿਆਲਤਾ ਕਰੋ, ਮੈਨੂੰ ਸੰਸਾਰ ਦੀ ਆਹ ਜਿਹੜੀ ਅੱਗ ਲੱਗੀ ਹੋਈ ਨਾ, ਮੈਨੂੰ ਇਹ ਤੋਂ ਡਰ ਬੜਾ ਲੱਗਦਾ। ਮਹਾਰਾਜ ਇਹ ਮਾਇਆ ਦੀ ਹਨੇਰੀ 'ਚ ਮੈਂ ਉੱਡ ਨਾ ਜਾਂਦਾ ਹੋਵਾਂ, ਇਹ ਵਕਾਰਾਂ ਰੂਪੀ ਅੱਗ 'ਚ ਮੈਂ ਸੜ ਨਾ ਜਾਵਾਂ। ਅਤੇ ਗੁਰਦੇਵ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਕਾਦਰੀ ਕਦੀ ਜੰਗਲ ਦੀ ਅੱਗ ਵੇਖੀ ਹੈ? ਕਹਿਣ ਲੱਗੇ, ਮਹਾਰਾਜ ਵੇਖੀਏ ਇੱਕ ਵਾਰੀ। ਕਹਿੰਦੇ, ਫਿਰ ਕੀ ਵੇਖਿਆ? ਕਹਿੰਦੇ, ਜੰਗਲ ਨੂੰ ਅੱਗ ਲੱਗੀ ਸੀ, ਪਾਤਸ਼ਾਹ ਪੰਛੀ ਆਪਣੇ ਆਲ੍ਹਣਿਆਂ ਤੋਂ ਉੱਡ ਗਏ। ਮੈਂ ਵੇਖਿਆ ਹਿਰਨਾਂ ਦੀਆਂ ਡਾਰਾਂ ਭੱਜੀਆਂ ਜਾਂਦੀਆਂ ਸਨ, ਭੱਜੀਆਂ, ਪਰ ਜੰਗਲ ਦੀ ਅੱਗ ਬੜੀ ਤੇਜ਼ੀ ਨਾਲ ਵੱਧ ਰਹੀ ਸੀ। ਭਾਈ ਕਾਦਰੀ ਉਹ ਗਏ ਕਿੱਥੇ? ਮਹਾਰਾਜ, ਉਹ ਸਾਰੇ ਦੇ ਸਾਰੇ ਨਾ ਪਾਣੀ ਵਾਲੇ ਪਾਸੇ ਨੂੰ ਜਾਂਦੇ ਸਨ, ਪਾਣੀ ਵਾਲੇ ਪਾਸੇ 'ਤੇ ਜਾ ਕਰਕੇ ਅਤੇ ਉਹ ਖਲੋ ਗਏ। ਅਤੇ ਗੁਰਦੇਵ ਕਹਿਣ ਲੱਗੇ, ਭਾਈ ਕਾਦਰੀ, ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆ ਨਾਮ ਰੂਪੀ ਜਲ ਦਾ ਜਿਹੜਾ ਸਮੁੰਦਰ, ਗੁਰੂ ਕੀ ਬਾਣੀ ਜਿਹੜੀ ਧੁਰ ਕੀ ਬਾਣੀ ਹੈ ਨਾ, ਇਹ ਇਸੇ ਕਰਕੇ ਲਿਆਂਦਾ ਹੈ ਕਿ ਇਹ ਜਿਹੜਾ ਸੰਸਾਰ ਹੈ ਇਹਨੂੰ ਮਾਇਆ ਰੂਪੀ ਅਗਨੀ ਲੱਗੀ ਹੋਈ ਹੈ। ਆਓ ਗੁਰੂ ਕੀ ਸੰਗਤ ਰੂਪੀ ਤਲਾਬ ਦੇ ਵਿੱਚ ਆ ਭਾਈ ਕਾਦਰੀ, ਸਾਰੀਆਂ ਅੱਗਾਂ ਦਾ ਡਰ ਨਾਸ ਹੋ ਜਾਵੇਗਾ, ਅੱਗ ਰਹੇਗੀ ਕੋਈ ਨਹੀਂ। ਇਸ ਕਰਕੇ ਮਹਾਰਾਜ ਸੁਣ ਸੁਣ ਕੇ ਡਰੇ ਹੋਏ ਹਾਂ ਭਾਈ ਕਾਦਰੀ ਦੀ ਨਿਆਈ, ਸਾਨੂੰ ਵੀ ਆਪਣੇ ਸੰਗਤ ਰੂਪੀ ਤਲਾਬ ਦੀ ਸੰਗਤ ਬਖਸ਼ ਕਰਕੇ, ਇਹ ਜਿਹੜਾ ਤੁਹਾਡੀ ਸੰਗਤ ਦਾ ਤਲਾਬ ਹੈ, ਜਿਸ ਤਲਾਬ ਵਿੱਚ ਬੈਠਣੇ 'ਤੇ ਕਿਸੇ ਤਰੀਕੇ ਦੀ ਅੱਗ, ਵਕਾਰਾਂ ਦੀ, ਮੋਹ ਦੀ ਅੱਗ ਸਾੜਦੀ ਨਹੀਂ, ਉਹਦੇ ਵਿੱਚ ਰੱਖ ਕਰਕੇ ਸਾਨੂੰ ਬਚਾ ਲੈਣਾ ਕਰੋ ਜੀ।
ਗ੍ਰਹਿ ਅੰਧ ਕੁਪਾਇਆ,
ਮਹਾਰਾਜ ਇਹ ਜਿਹੜਾ ਗ੍ਰਹਿ ਘਰ ਹੈ ਸੰਸਾਰ, ਇਹ ਅੰਨਾ ਖੂਹ ਹੈ। ਅਸੀਂ ਵਰਾਗ ਤੇ ਵਿਵੇਕ ਰੂਪੀ ਨੇਤਰਾਂ ਤੋਂ ਹੀਣੇ ਅੰਨੇ ਹਾਂ, ਇਹ ਖੂਹ ਦੀ ਨਿਆਈ ਹੈ, ਇਹ ਜਿਹੜਾ ਸੰਸਾਰ ਹੈ ਸਾਨੂੰ ਬਚਾਉਣਾ ਕਰੋ।
ਪਾਵਕ ਸਗਰਾਇਆ,
ਇਹ ਪਾਵਕ ਅੱਗ ਦਾ ਸਾਗਰ ਹੈ, ਇਹ ਜਿਹੜਾ ਸੰਸਾਰ ਸਮੁੰਦਰ ਹੈ, ਕਿਰਪਾ ਕਰਕੇ ਸਾਨੂੰ ਰੱਖ ਲੈਣਾ ਕਰੋ, ਸਾਡੇ ਦੋ ਖੰਭ ਸਲਾਮਤ ਰਹਿਣ। ਕਿਉਂ? ਭਾਈ ਪੰਛੀ ਦੇ ਦੋ ਖੰਭ ਹਨ, ਉਹ ਸਮੁੰਦਰ ਨੂੰ ਅਡਾਰੀ ਮਾਰ ਕਰਕੇ, ਦਰਿਆ ਨੂੰ ਅਡਾਰੀ ਮਾਰ ਕਰਕੇ ਪਾਰ ਕਰ ਸਕਦਾ ਹੈ, ਪਰ ਜੇ ਖੰਭ ਨਾ ਹੋਣ ਤੇ ਉਹ ਡੁੱਬ ਕੇ ਮਰ ਜਾਵੇਗਾ। ਇਸੇ ਤਰੀਕੇ ਦੇ ਨਾਲ ਗੁਰੂ ਕੇ ਸਿੱਖ ਬਚਨ ਕਰਦੇ ਨੇ, ਬਾਣੀ ਬਾਣਾ ਪੰਖ ਪਛਾਣੋ, ਸਿੱਖ ਗੁਰੂ ਕਾ ਪੰਛੀ ਜਾਣੋ। ਬਾਣੀ ਤੇ ਬਾਣਾ ਦੋ ਖੰਭ ਹਨ, ਗੁਰਦੇਵ ਤੇਰੀ ਬਾਣੀ ਤੇ ਤੇਰਾ ਬਾਣਾ ਸਾਡੇ ਤੋਂ ਵਿਸਰੇ ਨਾ, ਕਿਰਪਾ ਰੱਖੀ। ਜੇ ਇਹ ਦੋਵੇਂ ਖੰਭ ਸਲਾਮਤ ਰਹਿ ਗਏ, ਫਿਰ ਤੇਰੇ ਚਰਨਾਂ 'ਚ ਹੋ ਸਕਦਾ ਨਿਵਾਸ ਕਰ ਲਈਏ, ਸਾਡਾ ਭਰੋਸਾ ਤੇਰੀ ਬਾਣੀ ਤੇ ਬਾਣੇ 'ਤੇ ਬੱਝਾ ਰਹੇ। ਕਿਰਪਾ ਰੱਖਿਆ, ਜੇ ਇਹ ਸੰਸਾਰ ਰੂਪੀ ਜਿਹੜਾ ਸਮੁੰਦਰ ਹੈ ਅੱਗ ਦਾ, ਇੱਥੋਂ ਸਾਨੂੰ ਤਾਰ ਲੈਣਾ ਕਰੋ ਜੀ।
ਗਹੀ ਓਟ ਸਾਧਾਇਆ,
ਮਹਾਰਾਜ ਕਹਿੰਦੇ, ਗੁਰੂ ਕਹਿ ਸਿੱਖਾ, ਸੰਗਤ ਦੀ ਓਟ ਲੈਣਾ ਕਰ, ਅਥਵਾ ਜਿਹੜੇ ਤਰੇ ਨੇ ਉਹਨਾਂ ਨੇ ਸੰਗਤ ਦੀ ਓਟ ਲੈਣਾ ਕੀਤੀ ਹੈ, ਜਾਂ ਇਵੇਂ ਮਹਾਰਾਜ ਅਸੀਂ ਤੇਰੇ ਸਾਧੂਆਂ ਦੀ ਸੰਗਤ, ਤੇਰੇ ਨਾਮ ਅਭਿਆਸੀਆਂ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਸੰਗਤ ਵਿੱਚ ਆਏ ਹਾਂ, ਆਪ ਜੀ ਦੀ ਸੰਗਤ ਦੀ ਓਟ ਨਾਮ ਹੈ ਆਸਰਾ ਲੈਣਾ ਕੀਤਾ ਹੈ, ਅਸੀਂ ਆਪ ਜੀ ਦੇ ਆਸਰੇ ਆਏ ਹਾਂ। ਕਿਉਂ? ਅਸੀਂ ਸੁਣਿਆ ਸੀ ਚੱਕੀ 'ਚ ਬਾਕੀ ਤੇ ਪੀਸ ਜਾਂਦੇ ਨੇ, ਜਿਹੜੇ ਕਿੱਲੀ ਨਾਲ ਲੱਗੇ ਰਹਿਣ ਉਹ ਬਚ ਜਾਂਦੇ ਨੇ, ਅਸੀਂ ਤੇਰੇ ਨਾਮ ਰੂਪੀ ਕਿੱਲੀ ਦੀ ਓਟ ਲਈ ਹੈ, ਸਾਡੇ ਤੇ ਕਿਰਪਾ ਕਰ।
ਨਾਨਕ ਹਰ ਧਿਆਇਆ,
ਗੁਰਦੇਵ ਕਿਰਪਾ ਕਰਦੇ ਨੇ, ਜਿਨ੍ਹਾਂ ਨੇ ਨਾਮ ਰੂਪੀ ਕਿੱਲੀ ਦੀ ਓਟ ਲਈ ਉਹਨਾਂ ਨੇ ਪੂਰੇ ਗੁਰੂ ਨੂੰ ਧਿਆਉਣਾ ਕੀਤਾ, ਉਹ ਅਕਾਲ ਪੁਰਖ ਵਾਹਿਗੁਰੂ ਦੇ ਧਿਆਤਾ ਬਣ ਗਏ ਹਨ।
ਅਬ ਮੈਂ ਪੂਰਾ ਪਾਇਆ,
ਉਹ ਭਾਈ ਫਿਰ ਪੂਰੇ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਨੂੰ, ਪੂਰੇ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਲਾਪੀ ਹੋ ਗਏ, ਉਹਨਾਂ ਦੀ ਅਵਸਥਾ ਬਣ ਗਈ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਉਹ ਇਸ ਅਵਸਥਾ ਨੂੰ ਪਹੁੰਚ ਗਏ ਹਨ ਪੂਰੇ ਗੁਰੂ ਦੇ ਮਲਾਪ ਸਦਕਾ, ਉਹ ਆਪ ਤਰੇ ਹਨ ਤੇ ਹੋਰਨਾਂ ਦੇ ਤਾਰਨ ਦਾ ਕਾਰਨ ਬਣਦੇ ਹਨ, ਆਪ ਮੁਕਤ ਮੋਹੇ ਤਾਰੇ, ਐਸੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ। ਇਹ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਕਿਰਪਾਲਤਾ ਕਰਕੇ, ਰਹਿਮਤ ਕਰਕੇ ਇਹ ਪਾਵਨ ਪਵਿੱਤਰ ਉਪਦੇਸ਼ ਆਪ ਬਖਸ਼ਿਸ਼ ਕੀਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ, ਆਪਣੇ ਦਾਸ ਜਾਣ ਕਰਕੇ ਕਥਾ ਕਰਵਾਈ ਹੈ। ਗਰੀਬ ਨਿਵਾਜ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਕਰਨੀ, ਇਹ ਭਾਈ ਇੱਕ ਜ਼ਬਾਨ ਦਾ ਵਿਸ਼ਾ ਨਹੀਂ, ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹਨ। ਆਪ ਗੁਰੂ ਕੀ ਸੰਗਤ ਬਖਸ਼ਣ ਯੋਗ ਹੋ। ਗੁਰਦੇਵ ਸਤਿਗੁਰ ਸਾਹਿਬ ਬਖਸ਼ਣਹਾਰ ਹਨ, ਬਖਸ਼ ਲੈਣੀਆਂ ਜੀ ਅਗਾਂਹ ਤੋਂ ਸਮਤ ਬਖਸ਼ਣੇ। ਸਿੰਘ ਸਾਹਿਬ ਜੀ ਦਾ, ਗੁਰਮੁਖ ਪਿਆਰੇ ਪ੍ਰਬੰਧਕਾਂ ਦਾ ਕੋਟਾਣ ਕੋਟ ਧੰਨਵਾਦ, ਜਿਨ੍ਹਾਂ ਆਪ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਏ। ਕਿਰਪਾ ਕਰੋ, ਰਹਿਮਤ ਕਰੋ, ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਭ ਸਿਓ ਮੇਲ।
ਗਹੀ ਓਟ ਸਾਧਾਇਆ, ਨਾਨਕ ਹਰ ਧਿਆਇਆ,
ਅਬ ਮੈਂ ਪੂਰਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।